ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੁੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੀਮ ਚੰਦ ਕੇ ਗ੍ਰਾਮਨ ਗਏ ਜਿਨ ਡਰ ਤਹਰ ਅਕੋਰਨ ਦਏ ਦੁਗਦ ਦਧੀ ਦੇ ਕਰ ਕਿ ਗਿਆਏ ਕਿਰਪਾ ਤਹਰ ਸੇ ਲੀਨ ਬਚਾਏ ਭੀਮ ਚੰਦ ਕੇ ਗ੍ਰਾਮਨ ਗਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਜ ਨਿਵਾਜ ਜੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਕੋਲ ਆ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨੇ ਇਕੱਤਰ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਆਪ ਜੀ ਦੀਆਂ ਫੌਜਾਂ ਦਾ ਦਲ ਵੀ ਵਧਿਆ ਹੈ, ਸਿੰਘਾਂ ਪਾਸ ਘੋੜੇ ਔਰ ਹਾਥੀਆਂ ਦੀ ਗਿਣਤੀ ਵੱਧ ਗਈ ਹੈ, ਹੋਰ ਵੀ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਚਾਰੇ ਦਿਸ਼ਾਵਾਂ ਤੋਂ ਵੱਖ ਵੱਖ ਨਗਰਾਂ ਸ਼ਹਿਰਾਂ ਤੋਂ ਇਲਾਕਿਆਂ ਵਿੱਚੋਂ ਚੱਲ ਕੇ ਪਹੁੰਚਦੀਆਂ ਉਹਨਾਂ ਦੀਆਂ ਵੀ ਸਵਾਰੀਆਂ ਘੋੜੇ ਆਦਿਕ ਹੁੰਦੇ ਆ ਔਰ ਆਪਣੀਆਂ ਫੌਜਾਂ ਲਈ ਵੀ ਘੋੜਿਆਂ ਵਾਸਤੇ ਚਾਰਾ ਚਾਹੀਦਾ ਹੁੰਦਾ ਹੈ। ਪਹਾੜਾਂ ਦੀਆਂ ਦੂਣਾਂ ਵਿੱਚੋਂ ਆਸ ਪਾਸ ਪਹਾੜਾਂ ਦੇ ਕਿਨਾਰਿਆਂ ਪਾਸੋਂ ਬਹੁਤ ਸਾਰਾ ਘਾਹ ਚਾਰਾ ਆਦਿਕ ਚਰਵਾਇਆ ਗਿਆ ਹੈ, ਮੁੱਕ ਗਿਆ ਹੈ। ਇਸ ਵਾਸਤੇ ਆਪ ਜੀ ਨੂੰ ਪੁੱਛਣਾ ਚਾਹੁੰਦੇ ਹਾਂ, ਹਾਥੀ ਘੋੜਿਆਂ ਦੀ ਬਹੁਤ ਆਮਦ ਹੈ, ਇਹਨਾਂ ਵਾਸਤੇ ਚਾਰਾ ਕਿੱਥੋਂ ਲਈਏ? ਹੋਰ ਕਿਸੇ ਇਲਾਕੇ ਵਿੱਚ ਅਸੀਂ ਜਾਂਦੇ ਨਹੀਂ ਹਾਂ। ਸੁਣ ਕੇ ਗੁਰੂ ਪਿਤਾ ਜੀ ਨੇ ਇਹ ਬਚਨ ਕੀਤੇ ਆ ਕਿ ਜੋ ਖਾਲਸਾ ਅਕਾਲ ਪੁਰਖ ਦੀ ਮੌਜ ਨਾਲ ਪ੍ਰਗਟ ਹੋਇਆ ਸਹਿਜੇ ਸਹਿਜੇ ਇਸ ਦਾ ਪ੍ਰਤਾਪ ਹੋਰ ਵਧੇਗਾ। ਜਿਵੇਂ ਪੁੱਤਰ ਦੇ ਪੈਦਾ ਹੋਣ ਨਾਲ ਜਵਾਨ ਹੋਣ 'ਤੇ ਜਦੋਂ ਵਿਆਹ ਹੁੰਦਾ ਹੈ ਅੱਗੇ ਸੰਤਾਨ ਦਾ ਵਾਧਾ ਹੁੰਦਾ ਹੈ, ਪਰਿਵਾਰ ਵੱਧ ਜਾਂਦਾ ਹੈ। ਜਿਵੇਂ ਧਰਤੀ ਉੱਪਰ ਪਾਣੀ ਫੈਲਦਾ ਇਸੇ ਪ੍ਰਕਾਰ ਇਹ ਖਾਲਸਾ ਪੁੱਤਰ ਜੋ ਪ੍ਰਗਟ ਹੋਇਆ ਇਹ ਵੀ ਧਰਤੀ ਉੱਪਰ ਐਵੇਂ ਫੈਲੇਗਾ। ਇੱਕ ਦੂਨ ਵਿੱਚ ਹੀ ਕੇਵਲ ਨਹੀਂ ਫੈਲਣਾ, ਵੱਖ ਵੱਖ ਦੂਨਾਂ ਵਿੱਚ ਕੀ ਵੱਖ ਵੱਖ ਇਲਾਕਿਆਂ ਵਿੱਚ ਦੇਸ਼ਾਂ ਵਿੱਚ ਇਹ ਖਾਲਸਾ ਫੈਲ ਜਾਏਗਾ। ਇਹਨਾਂ ਹੋਰ ਕਿਸੇ ਦਾ ਮਤ ਨਹੀਂ ਫੈਲਿਆ ਹੋਵੇਗਾ ਧਰਤੀ ਉੱਪਰ ਜਿੰਨਾ ਖਾਲਸਾ ਪੰਥ ਵੱਖ ਵੱਖ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੰਸਾਰ ਵਿੱਚ ਪਸਰ ਜਾਏਗਾ। ਇਹ ਕਹਿ ਕੇ ਸਤਿਗੁਰਾਂ ਆਗਿਆ ਕੀਤੀ ਆ ਕਿ ਇਸ ਪਹਾੜੀ ਇਲਾਕੇ ਵਿੱਚ ਪਹਾੜੀ ਰਾਜੇ ਆਪਣੇ ਦੇਸ਼ ਅੰਦਰ ਹੋਰ ਕਿਸੇ ਨੂੰ ਬਾਕੀ ਦੀਆਂ ਪਹਾੜਾਂ ਦੀਆਂ ਦੂਣਾਂ ਵਿੱਚ ਧਾਰਾਂ ਵਿੱਚ ਨਹੀਂ ਪ੍ਰਵੇਸ਼ ਕਰਨ ਦਿੰਦੇ, ਪਰ ਤੁਸੀਂ ਹੋਰ ਵੀ ਜਿੱਥੇ ਨਹੀਂ ਵਿਚਰੇ ਹੋ ਉਹਨਾਂ ਪਹਾੜੀ ਦੂਣਾਂ ਵਿੱਚ ਵੀ ਵਿਚਰਨਾ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਇਹ ਆਗਿਆ ਪ੍ਰਾਪਤ ਕਰਕੇ ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਹੋ ਕੇ ਪਹਾੜਾਂ ਦੀਆਂ ਹੋਰ ਦੂਣਾਂ ਵਿੱਚ ਵੀ ਵਿਚਰਨ ਲੱਗਾ ਹੈ। ਜਿਸ ਪ੍ਰਕਾਰ ਇਹ ਪ੍ਰਸੰਗ ਅੱਗੇ ਆ ਰਹੇ ਹਨ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੀਮ ਚੰਦ ਕੇ ਗ੍ਰਾਮਨ ਗਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਤਿਆਰ ਪਰ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਸਤਰਧਾਰੀ ਹੋ ਕੇ ਘੋੜਿਆਂ 'ਤੇ ਸਵਾਰ ਹੋ ਕੇ ਨਗਾਰੇ ਉੱਪਰ ਚੋਟ ਲਗਾ ਕੇ ਆਪ ਵਿਚਰਦੇ ਹੋਏ ਹੋਰ ਇਲਾਕੇ ਵਿੱਚ ਗਏ ਆ। ਚੱਲਦੇ ਹੋਏ ਗੁਰੂ ਕੇ ਸਿੰਘ ਪਹਾੜੀ ਦੂਣਾ ਵਿੱਚ ਗਏ ਆ ਜਿਹੜਾ ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਦੇ ਅਧੀਨ ਹੈ ਇਲਾਕਾ।
ਜਿਨ ਡਰ ਧਾਰ ਅਕੋਰਨ ਦਏ।
ਜਿਨ੍ਹਾਂ ਨੇ ਡਰ ਧਾਰਨ ਕਰਕੇ ਖਾਲਸੇ ਦਾ ਭੈ ਕਰਕੇ ਅੱਗੋਂ ਖਾਲਸੇ ਦੀ ਆਣ ਮੰਨੀ ਹੈ।
ਦੁਗਧ ਦਧੀ ਦੇ ਕਰ ਕਿਗੇ ਆਏ।
ਭੇਟਾਵਾਂ ਦਿੱਤੀਆਂ ਨੇ, ਦੁੱਧ ਦਹੀਂ ਆਦਿਕ ਅਰਪਣ ਕੀਤਾ ਹੈ। ਕਿਗਿਆ ਕੇ ਤਰਲੇ ਮਿੰਨਤਾਂ ਕਰਦਿਆਂ ਹੋਇਆਂ ਜਿੰਨਾਂ ਬੇਨਤੀਆਂ ਕੀਤੀਆਂ ਸ਼ਰਨ ਲਈ।
ਕਿਰਪਾ ਤਹਰ ਸੇ ਲੀਨ ਬਚਾਏ।
ਅਤੇ ਉਹ ਗੁਰੂ ਕੇ ਖਾਲਸੇ ਨੇ ਦਇਆ ਕਰਕੇ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕੀਤੀ, ਬਚਾ ਕੀਤਾ ਉਹਨਾਂ ਦਾ।
ਭਏ ਸਮੁਖ ਜੋ ਸ਼ਸਤਰਨ ਗਹਿ ਗਹਿ।
ਜਿਹੜੇ ਵੀ ਜੋ ਸ਼ਸਤਰ ਪਕੜ ਕੇ ਅੱਗੋਂ ਸ਼ਸਤਰਧਾਰੀ ਹੋ ਕੇ ਖਾਲਸੇ ਨਾਲ ਲੜਨ ਵਾਸਤੇ ਤਿਆਰ ਹੋਏ।
ਤਿੰਨ ਪਰ ਮੱਚੀ ਮਾਰ ਰਿਪ ਲਹਿ ਲਹਿ।
ਜਿਹੜੇ ਸਾਹਮਣੇ ਹੋਏ ਆ ਲੜਨ ਵਾਸਤੇ ਉਹਨਾਂ ਉੱਪਰ ਗੁਰੂ ਕੇ ਖਾਲਸੇ ਨੇ ਮਾਰ ਮਚਾਈ ਹੈ ਉਹਨਾਂ ਨੂੰ ਨੇੜੇ ਆਇਆ ਜਾਣ ਕੇ।
ਦੋਹਰ ਚੋਬ ਧੌਂਸੇ ਪਰ ਧਰੀ।
ਨਗਾਰੇ ਉੱਪਰ ਦੋਹਰੀਆਂ ਚੋਟਾਂ ਲੜਨ ਦਾ ਉਤਸ਼ਾਹ ਵਧਾਉਣ ਵਾਸਤੇ ਵਜਵਾ ਦਿੱਤੀਆਂ।
ਤਬ ਗੁਲਕਨ ਕੀ ਵਰਖਾ ਕਰੀ।
ਅਤੇ ਫਿਰ ਗੋਲੀਆਂ ਦੀ ਵੀ ਵਰਖਾ ਕੀਤੀ ਇਹ ਦਰਸਾਉਣ ਵਾਸਤੇ ਕਿ ਇਹਨਾਂ ਪਾਸ ਵੀ ਐਸੇ ਸ਼ਸਤਰ ਹਥਿਆਰ ਹਨ ਮਾਰੂ ਜੰਗੀ, ਸੋ ਉਤਾਹ ਨੂੰ ਫਾਇਰ ਕੀਤੇ ਹਨ।
ਖੇਤੀ ਲਈ ਵਹਿਰ ਤੇ ਕਾਟ।
ਅਤੇ ਬਾਹਰ ਜਿਹੜਾ ਦੂਣਾ ਦਾ ਇਲਾਕਾ ਹੈ ਉੱਥੋਂ ਘਾਹ ਚਾਰਾ ਆਦਿਕ ਸਿੰਘਾਂ ਨੇ ਵੱਢ ਲਿਆ।
ਬਾਰੇ ਗ੍ਰਾਮ ਬਿਖੈ ਰਿਪ ਡਾਟ।
ਜਿਹੜੇ ਵੈਰੀ ਲੜਨ ਵਾਸਤੇ ਆਏ ਉਹਨਾਂ ਨੂੰ ਤਾੜਨਾ ਕਰਕੇ ਉਹਨਾਂ ਦੇ ਨਗਰਾਂ ਵਿੱਚ ਹੀ ਵਾਪਸ ਉਹਨਾਂ ਨੂੰ ਭੇਜ ਦਿੱਤਾ, ਵਾੜ ਦਿੱਤਾ।
ਲਾਦ ਲਾਦ ਸੋ ਡੇਰ ਨ ਆਏ,
ਤੇ ਉਹ ਜੋ ਘਾਹ ਚਾਰਾ ਆਦਿਕ ਲੱਦਿਆ ਹੈ ਆਪਣਿਆਂ ਗੱਡਿਆਂ ਰੇਹੜਿਆਂ ਦੇ ਉੱਪਰ ਲੱਦ ਕੇ ਖਾਲਸੇ ਨੇ ਆਪਣਿਆਂ ਡੇਰਿਆਂ ਨੂੰ ਅਨੰਦਪੁਰ ਸਾਹਿਬ ਵਿਖੇ ਲਿਆਂਦਾ।
ਲੜੇ ਖਾਲਸੇ ਸ਼ਤਰ ਹਟਾਏ,
ਜਿਹੜੇ ਦੁਸ਼ਮਣ ਅੱਗੇ ਹੋ ਕੇ ਖਾਲਸੇ ਨੂੰ ਮਾਰਨ ਵਾਸਤੇ ਆਣ ਕੇ ਸ਼ਸਤਰ ਪਕੜ ਕੇ ਲੜੇ ਹੈ, ਉਹਨਾਂ ਨੂੰ ਤਾੜ ਕੇ ਖਾਲਸੇ ਨੇ ਪਿੱਛੇ ਮੋੜਿਆ ਹਟਾਇਆ।
ਜੇ ਨਾ ਟਰਹੈ ਲੜਬੇ ਦੁਖਮਾਨ,
ਤੇ ਜਿਹੜੇ ਲੜਨ ਤੋਂ ਟਲਦੇ ਨਹੀਂ, ਤੇ ਆਪਣੇ ਮਨ ਵਿੱਚ ਜਿਨ੍ਹਾਂ ਨੇ ਆਪਣੀਆਂ ਜਿੱਥੇ ਕਿ ਜਿਨ੍ਹਾਂ ਇਲਾਕਿਆਂ ਵਿੱਚੋਂ ਘਾਹ ਚਾਰਾ ਆਦਿਕ ਆਪਣੀਆਂ ਪਸ਼ੂਆਂ ਨੂੰ ਚਰਾਉਂਦੇ ਰਹੇ ਆ, ਆਪ ਵੱਢਦੇ ਰਹੇ ਆ, ਉੱਥੋਂ ਖਾਲਸੇ ਵੱਲੋਂ ਉਹ ਚਾਰਾ ਵੱਢਣ 'ਤੇ ਬਹੁਤ ਦੁੱਖ ਜਿਨ੍ਹਾਂ ਨੇ ਚਿੱਤ ਵਿੱਚ ਮੰਨਿਆ।
ਪਿੱਖ ਖੇਤੀ ਕੋ ਬਹੁ ਨੁਕਸਾਨ,
ਬਹੁਤਾ ਨੁਕਸਾਨ ਜਾਣ ਕੇ ਦੁਖੀ ਹੋਏ। ਜੋ
ਤਿੰਨੋਂ ਪਲਾਵਹਿ ਗ੍ਰਾਮ ਮਜਹਰੇ,
ਤੇ ਉਹਨਾਂ ਨੂੰ ਨਗਰਾਂ ਦੇ ਵਿੱਚ ਹੀ ਵਾੜ ਕੇ ਪਿੱਛੇ ਹਟਦਾ ਹੈ ਖਾਲਸਾ।
ਚਲਹਿ ਸਦਨ ਤੇ ਨਿਕਸ ਡਰਾਰੇ,
ਤੇ ਕਈ ਡਰਦੇ ਮਾਰੇ ਜੋ ਆਪਣੀਆਂ ਨਗਰਾਂ ਵਿੱਚੋਂ ਘਰਾਂ ਵਿੱਚੋਂ ਨਿਕਲ ਕੇ ਦੂਰ ਭੱਜ ਜਾਂਦੇ ਆ ਆਪਣਾ ਬਚਾਅ ਕਰਾਉਣ ਲਈ।
ਲੂਟ ਲੂਟ ਸਭ ਹਿੰਨ ਕੋ ਲਈ,
ਤੇ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਲੁੱਟਿਆ ਹੈ, ਜਿਹੜੇ ਅੱਗੋਂ ਖਾਲਸੇ ਦੇ ਸ਼ਸਤਰ ਘੋੜੇ ਲੁੱਟਣ ਵਾਸਤੇ ਨੇੜੇ ਆਉਂਦੇ ਹਨ।
ਮਹਾ ਤ੍ਰਾਸ ਰਿਪਗਨ ਕੋ ਦੇਈ,
ਤੇ ਉਹਨਾਂ ਬਹੁਤ ਸਾਰੇ ਦੁਸ਼ਮਣਾਂ ਨੂੰ ਗੁਰੂ ਕੇ ਖਾਲਸੇ ਦੇ ਪ੍ਰਤਾਪ ਕਰਕੇ ਬੜਾ ਹੀ ਭੈ ਚਿਤ ਮਨਾਂ ਵਿੱਚ ਹੋਇਆ।
ਵਿਜੈ ਪਾਏ ਕਰ ਕਰਤ ਆਨੰਦੰ,
ਤੇ ਬਹੁਤ ਆਨੰਦ ਸਹਿਤ ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਕਾ ਖਾਲਸਾ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਜਿਹੜੇ ਸ਼ਸਤਰ ਪਕੜ ਕੇ ਅੱਗੋਂ ਲੜਨ ਵਾਲੇ ਹਨ ਉਹਨਾਂ 'ਤੇ ਫਤਿਹ ਪਾ ਕੇ ਆਉਂਦਾ ਹੈ।
ਹਟਹਿ ਖਾਲਸਾ ਪੁਰੀ ਆਨੰਦੰ,
ਅਤੇ ਇਸ ਤਰ੍ਹਾਂ ਫਿਰ ਮੁੜ ਕੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦਾ ਹੈ।
ਮਨ ਭਾਵਤ ਗਜ ਬਾਜਨ ਆਗੇ,
ਅਤੇ ਇਸ ਪ੍ਰਕਾਰ ਫਿਰ ਮੁੜ ਕੇ ਆਣ ਕੇ ਜਿਹੜਾ ਘਾਹ ਚਾਰਾ ਲਿਆਂਦਾ ਹੈ ਹੋਰਾਂ ਪਹਾੜਾਂ ਦੀਆਂ ਦੂਣਾਂ ਵਿੱਚੋਂ ਉਹ ਲਿਆ ਕੇ ਹਾਥੀ ਘੋੜਿਆਂ ਨੂੰ ਪਾਇਆ।
ਪਾਵਹਿ ਤ੍ਰਿਣਨ ਖਾਨ ਸਭ ਲਾਗੇ,
ਜਿਸ ਕਰਕੇ ਐਸਾ ਚਾਰਾ ਹਾਥੀ ਘੋੜਿਆਂ ਨੂੰ ਪਾਇਆ ਗਿਆ ਹੈ, ਉਹ ਜੋ ਸਵਾਰੀਆਂ ਵਾਲੇ ਇਹ ਜਿਹੜੇ ਜਾਨਵਰ ਹਨ ਹਾਥੀ ਘੋੜੇ ਖਾਣ ਲੱਗ ਪਏ।
ਕਰਹਿ ਸੁਚੇਤਾ ਸਤਿਗੁਰ ਦਰਸੈ,
ਅਤੇ ਇਸ ਪ੍ਰਕਾਰ ਘੋੜਿਆਂ ਨੂੰ ਹਾਥੀਆਂ ਨੂੰ ਚਾਰਾ ਪਾ ਕੇ ਚਰਾਇਆ, ਅਤੇ ਫਿਰ ਗੁਰੂ ਕੇ ਖਾਲਸੇ ਨੇ ਪੰਜ ਇਸ਼ਨਾਨਾਂ ਕਰਕੇ ਜਾਂ ਇਸ਼ਨਾਨ ਸੋਧ ਕਰਕੇ ਸਾਵਧਾਨ ਹੋ ਕੇ ਤਿਆਰ ਪ੍ਰਤਿਆਰ ਹੋ ਕੇ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਦਰਸ਼ਨ ਕੀਤੇ।
ਹਰਖਹਿ ਚਰਨ ਕਮਲ ਕਹੋ ਪਰਸੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਪਰਸ ਕੇ ਬਹੁਤ ਹੀ ਗੁਰੂ ਕੇ ਸਿੰਘ ਖੁਸ਼ ਹੁੰਦੇ ਆ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਆਪਣੀ ਰਸਨਾ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਫਤਿਹ ਬਖਸ਼ਿਸ਼ ਕੀਤੀ ਹੈ, ਫਤਿਹ ਦਾ ਉਚਾਰਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਣ ਕੇ ਗੱਜ ਕੇ ਕਰਦੇ ਹਨ, ਇਵੇਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੱਗੇ ਦੀਵਾਨ ਖਾਲਸਾ ਮਤੇ,
ਅਤੇ ਇਸ ਪ੍ਰਕਾਰ ਖਾਲਸਾ ਬੜੇ ਆਨੰਦ ਸਹਿਤ ਆਨੰਦ ਵਿੱਚ ਮਸਤ ਹੋਇਆ। ਗੁਰੂ ਸਾਹਿਬ ਜੀ ਦਾ ਸੁੰਦਰ ਦੀਵਾਨ ਸਜਣ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹੋ ਕੇ ਸੰਗਤ ਵਿੱਚ ਮਿਲ ਕੇ ਗੁਰਮਤਾ ਕਰਦੇ ਹਨ, ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਵਿਚਾਰਾਂ ਸੁਣਦੇ ਹਨ।
ਸ਼ੁੱਧ ਸਤਿਗੁਰ ਕੋ ਸ਼ੁੱਧ ਸਤਿਗੁਰ ਕੋ ਸਕਲ ਬਤਾਵੈ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਭ ਇਲਾਕਿਆਂ ਵਿੱਚ ਪਹਾੜਾਂ ਵਿੱਚ ਵਿਚਰਨ ਦੀ ਖਬਰ ਦੱਸਦੇ ਹਨ।
ਇਮ ਦੁਣਨ ਮਹਿ ਧੂਮ ਮਚਾਵੈ,
ਇਸ ਪ੍ਰਕਾਰ ਦੱਸਿਆ ਹੈ ਸਤਿਗੁਰੂ ਜੀ ਨੂੰ, ਇਮ ਦੂਣ ਨ ਮਹਿ ਧੂਮ ਮਚਾਵੈ, ਕਿ ਮਹਾਰਾਜ ਸਾਹਿਬ ਜੀਓ ਜਿਵੇਂ ਤੁਸੀਂ ਖੁੱਲ੍ਹ ਦਿੱਤੀ ਹੈ ਸਾਨੂੰ ਬਾਹਰ ਜਿਨ੍ਹਾਂ ਇਲਾਕਿਆਂ ਵਿੱਚ ਵਿਚਰਨ ਤੋਂ ਹੋਰ ਕਿਸੇ ਨੂੰ ਪਹਾੜੀ ਰਾਜਿਆਂ ਨੇ ਮਨ੍ਹਾ ਕੀਤਾ ਹੋਇਆ ਹੈ, ਉੱਧਰ ਅਸੀਂ ਵਿਚਰਦੇ ਹਾਂ, ਪਹਾੜਾਂ ਦੀਆਂ ਦੂਣਾਂ ਵਿੱਚ ਧੁੰਮ ਮਚਾਉਂਦੇ ਹਾਂ।
ਅਮੁਕ ਗ੍ਰਾਮ ਆਜ ਬਹੁ ਲਰੇ,
ਅਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਸਿੰਘ ਦੱਸਦੇ ਆ, ਉਹਨਾਂ ਨਗਰਾਂ ਦਾ ਨਾਮ ਲੈ ਕੇ ਸੁਣਾਉਂਦੇ ਆ ਕਿ ਉਸ ਨਗਰ ਦੇ ਲੋਕ ਅੱਗੋਂ ਆਪਣੇ ਇਲਾਕੇ ਵਿੱਚੋਂ ਮੋੜਨ ਵਾਸਤੇ ਸਾਡੇ ਨਾਲ ਲੜੇ ਸੀ।
ਅਮਕੇ ਤੇ ਤ੍ਰਿਣ ਬਾਡਨ ਕਰੇ।
ਇਸ ਤਰ੍ਹਾਂ ਫਿਰ ਦੱਸਦੇ ਆ ਕਿ ਫਲਾਣੇ ਫਲਾਣੇ ਨਗਰ ਵਿੱਚ, ਨਗਰ ਦੇ ਨੇੜਿਓਂ ਇਲਾਕੇ ਵਿੱਚੋਂ, ਪਹਾੜਾਂ ਦੀਆਂ ਦੂਣਾਂ ਵਿੱਚੋਂ ਇਵੇਂ ਘਾਹ ਚਾਰਾ ਪੱਠੇ ਆਦਿ ਵੱਢੇ ਆ।
ਅਮਕੋ ਲੂਟ ਖਾਲਸੇ ਲੀਨੋ।
ਤੇ ਜੇ ਕਿਸੇ ਨੇ ਆ ਕੇ ਖਾਲਸੇ ਨੂੰ ਲੁੱਟਣ ਦਾ ਯਤਨ ਕੀਤਾ ਹੈ, ਖਾਲਸੇ ਨੇ ਵੀ ਅੱਗੋਂ ਡਟ ਕੇ ਉਸਦਾ ਵਿਰੋਧ ਕੀਤਾ, ਉਸਨੂੰ ਲੁੱਟਿਆ।
ਅਮਕੋ ਮਿਲਿਓ ਬਚਾਵਨ ਕੀਨੋ।
ਤੇ ਜਿਸ ਨੇ ਆ ਕੇ ਸ਼ਰਨ ਲਈ ਹੈ ਖਾਲਸੇ ਦੀ, ਤੇ ਆ ਕੇ ਪ੍ਰੇਮ ਨਾਲ ਮਿਲਿਆ ਹੈ, ਬੇਨਤੀ ਕੀਤੀ ਹੈ ਨਿਮਰਤਾ ਸਹਿਤ, ਤਾਂ ਫਿਰ ਉਸ ਨੂੰ ਬਚਾ ਲਿਆ ਖਾਲਸੇ ਨੇ।
ਦੁਤੀਯ ਦਿਵਸ ਮਹਿ ਤਿਸ ਵਿਦ ਗਏ।
ਇਸੇ ਪ੍ਰਕਾਰ ਦੂਸਰੇ ਦਿਨ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਗੁਰੂ ਕੇ ਸਿੰਘ ਵਿਚਰਨ ਲੱਗੇ ਹਨ।
ਜਾਏ ਕਹੀ ਕੀਨਸ ਤ੍ਰਿਣ ਲਏ।
ਜਾ ਕੇ ਕਹੀ ਕੀਤੀ ਆ, ਭਾਵ ਕੇ ਜਿਸ ਇਲਾਕੇ ਵਿੱਚ ਪਹੁੰਚਿਆ, ਪਹਿਲਾਂ ਗੁਰੂ ਕੇ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਧਨ ਉਹਨਾਂ ਨੂੰ ਦਿੰਦੇ ਆ ਕਿ ਭਾਈ ਮੁੱਲ ਸਾਨੂੰ ਆਹ ਚਾਰਾ ਜੋ ਹੈ ਨਾ ਉਹ ਦੇ ਦਿਓ, ਅਤੇ ਜੇ ਕੋਈ ਅੜਦਾ ਹੈ ਤਾਂ ਉਸ ਤੋਂ ਫਿਰ ਆਪ ਜਿੰਨਾ ਕੋ ਧਨ ਦੇਣਾ ਦੇ ਕਰਕੇ, ਅਤੇ ਕਹੀ ਨਾਲ ਨਿਸ਼ਾਨੀਆਂ ਲਗਾ ਕੇ ਕਿ ਇੰਨਾ ਚਾਰਾ ਜੋ ਹੈ ਅਸੀਂ ਆਪ ਪ੍ਰਾਪਤ ਕਰਨਾ ਹੈ, ਇੱਥੋਂ ਲੈਣਾ ਹੈ, ਵੱਢਣਾ ਹੈ, ਇਸ ਪ੍ਰਕਾਰ ਉੱਥੋਂ ਲੈ ਲੈਂਦੇ ਹਨ।
ਨਏ ਗ੍ਰਾਮ ਕੋ ਨਿਤ ਚਲ ਜਾਵੇ।
ਇਸ ਤਰ੍ਹਾਂ ਨਵੇਂ ਨਵੇਂ ਹੋਰ ਜਿਨ੍ਹਾਂ ਇਲਾਕਿਆਂ ਵਿੱਚ ਨਗਰਾਂ ਪਾਸ ਨਹੀਂ ਸੀ ਪਹਿਲਾਂ ਗਏ, ਉੱਧਰ ਵੀ ਫਿਰ ਚੱਲ ਕੇ ਜਾਣ ਲੱਗੇ,
ਲੂਟ ਕੂਟ ਕਰਕੇ ਚੱਲ ਆਵੇ।
ਇਸ ਪ੍ਰਕਾਰ ਜਿਹੜੇ ਅੱਗੋਂ ਕੁੱਟਦੇ ਹਨ, ਲੜਦੇ ਹਨ, ਸੋ ਉਹਨਾਂ ਨੂੰ ਲੁੱਟ ਕੁੱਟ ਕੇ ਫਿਰ ਚੱਲ ਕੇ ਵਾਪਸ ਆਉਂਦੇ ਆ।
ਮਾਚੀ ਧੂਮ ਸੋ ਦੇਸ਼ ਪਹਾੜਨ।
ਇਸ ਤਰ੍ਹਾਂ ਪਹਾੜਾਂ ਦੀ ਦੇ ਜੋ ਪਹਾੜਾਂ ਦੇ ਦੇਸ਼ ਵਿੱਚ ਇਲਾਕੇ ਵਿੱਚ ਖਾਲਸੇ ਦੀ ਬਹੁਤ ਧੁੰਮ ਪਈ।
ਪਰ ਹੈ ਲੜਾਈ ਮਰਬੇ ਮਾਰਨ।
ਅਤੇ ਇਸ ਤਰ੍ਹਾਂ ਜਿਹੜੇ ਕਿ ਅੱਗੋਂ ਮਾਰਨ ਵਾਸਤੇ ਆਉਂਦੇ ਹਨ ਲੜਨ ਲਈ, ਉਹਨਾਂ ਦੇ ਨਾਲ ਲੜਨ ਮਰਨ ਵਾਸਤੇ ਅੱਗੋਂ ਗੁਰੂ ਕਾ ਖਾਲਸਾ ਤਿਆਰ ਹੁੰਦਾ ਹੈ।
ਮਰੇ ਸੈਂਕਰੇ ਆਯੁਧ ਧਾਰੀ।
ਅਤੇ ਸ਼ਸਤਰ ਧਾਰੀ ਕਈ ਅੱਗੋਂ ਆ ਕੇ ਲੜਨ ਵਾਲੇ ਵੀ ਮਰੇ ਹਨ, ਅਤੇ ਗੁਰੂ ਕੇ ਸਿੰਘ ਵੀ ਲੜਦਿਆਂ ਹੋਇਆਂ ਸ਼ਹੀਦ ਹੋਏ।
ਪਰੇ ਸੈਂਕਰੇ ਕਾਹਿਲ ਪਹਾੜੀ।
ਕਈ ਅਣਗਿਣਤ ਹੀ ਜ਼ਖਮੀ ਵੀ ਹੋ ਗਏ ਲੜਦੇ ਹੋਏ।
ਖੇਤੀ ਕੱਟੀ ਵਹਿਰ ਤੇ ਸਾਰੀ।
ਅਤੇ ਬਾਹਰੋਂ ਜੋ ਪਹਾੜਾਂ ਦੀਆਂ ਦੂਣਾਂ ਵਿੱਚੋਂ ਚਾਰਾ ਆਦਿਕ ਗੁਰੂ ਕੇ ਸਿੰਘਾਂ ਨੇ ਵੱਢਿਆ।
ਕਿਤੇ ਗ੍ਰਾਮ ਹੋਏ ਗਏ ਉਜਾਰੀ।
ਇਹ ਨਗਰਾਂ ਦੇ ਪਾਸ ਦੇ ਇਲਾਕੇ ਜਿਹੜੇ ਹਨ, ਉੱਥੋਂ ਘਾਹ ਚਾਰਾ ਗੁਰੂ ਕੇ ਖਾਲਸੇ ਨੇ ਲਿਆਂਦਾ ਉੱਥੇ ਉਜਾੜਾ ਕਰਕੇ।
ਕੇਤਕ ਰਾਖੀ ਲੱਗੇ ਸੁਦੇਨ।
ਕਈਆਂ ਨੇ ਆਪਣੀ ਰਾਖੀ ਕਰਾਉਣ ਵਾਸਤੇ ਬੇਨਤੀਆਂ ਕੀਤੀਆਂ ਕਿ ਅਸੀਂ ਸੋ ਆਪ ਹੀ ਤੁਹਾਨੂੰ ਜੋ ਚਾਰਾ ਆਦਿਕ ਦੇ ਦਿੰਦੇ ਹਾਂ, ਅਤੇ ਜਿਤਨੀ ਕੋ ਜ਼ਰੂਰਤ ਹੈ ਅਸੀਂ ਤੁਹਾਡੇ ਅੱਗੇ ਲੜਨ ਵਾਸਤੇ ਸ਼ਸਤਰ ਪਕੜ ਕੇ ਤੁਹਾਡੇ ਸਾਹਮਣੇ ਨਹੀਂ ਹੁੰਦੇ ਹਾਂ, ਸਾਡੀ ਰੱਖਿਆ ਕਰੋ। ਇਸ ਤਰ੍ਹਾਂ ਜਿਹੜੇ ਕਰਨ ਲੱਗੇ ਉਹਨਾਂ ਨੇ ਰਾਖੀ ਕੀਤੀ।
ਸਕਲ ਸਮਾਜ ਬਚਾਏ ਸੁਲੇਨ।
ਅਤੇ ਇਸ ਪ੍ਰਕਾਰ ਉਹਨਾਂ ਨੂੰ ਸਭ ਲੋਕਾਂ ਨੂੰ ਬਚਾ ਲਿਆ ਖਾਲਸੇ ਨੇ।
ਢਿੱਗ ਢਿੱਗ ਹੁਤੇ ਅਨੰਦਪੁਰ ਜੇਈ।
ਸ੍ਰੀ ਅਨੰਦਪੁਰ ਸਾਹਿਬ ਤੋਂ ਆਸ ਪਾਸ ਦੇ ਨੇੜਲੇ ਇਲਾਕੇ ਸਨ ਜੋ
ਮਾਨੀ ਆਨ ਨੰਬਰ ਭੇਤੇ
ਇਲਾਕੇ ਵਿੱਚ ਰਹਿਣ ਵਾਲੇ ਲੋਕ ਸਨ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਖਾਲਸੇ ਦੀ ਆਣ ਅਧੀਨਗੀ ਮੰਨ ਲਈ ਨਿਮਰਤਾ ਸਹਿਤ ਹੋ ਕੇ।
ਜੇ ਰਾਜਨ ਕੇ ਬਲ ਕੋ ਧਰੈ।
ਜਿਹੜੇ ਲੋਕ ਰਾਜਿਆਂ ਦਾ ਬਹੁਤਾ ਆਪਣੇ ਆਪ ਵਿੱਚ ਹੰਕਾਰ ਸਹਿਤ ਹੋ ਕੇ ਬਲ ਦਿਖਾਉਣ ਦਾ ਯਤਨ ਕਰਦੇ,
ਤਿੰਨ ਪਰ ਗਜ਼ਬ ਗੁਜ਼ਾਰਨ ਕਰੈ।
ਉਹਨਾਂ ਉੱਪਰ ਗੁਰੂ ਕਾ ਖਾਲਸਾ ਕਹਿਰ ਗੁਜ਼ਾਰਦਾ।
ਦੋਹਰਾ ਪ੍ਰਜਾ ਗਈ ਦੁੱਖ ਪਾਏ ਕੈ।
ਇਸ ਪ੍ਰਕਾਰ ਜਿਹੜੇ ਲੋਕ ਸੋ ਇਸ ਤਰ੍ਹਾਂ ਆਪਣੀ ਮਨਮਰਜ਼ੀ ਦੇ ਨਾਲ ਜਿਨ੍ਹਾਂ ਨੇ ਸਭ ਪਹਾੜਾਂ ਦੀਆਂ ਦੂਣਾਂ ਦਾ ਇਲਾਕਾ ਮੱਲਿਆ ਹੋਇਆ ਸੀ, ਗੁਰੂ ਸਾਹਿਬ ਜੀ ਦੇ ਖਾਲਸੇ ਨੂੰ ਆਪਣੇ ਇਲਾਕੇ ਵਿੱਚ ਨਹੀਂ ਸੀ ਵੜਨ ਦਿੰਦੇ, ਇਸ ਗੱਲ ਤੋਂ ਜਿਹੜੇ ਬਹੁਤ ਦੁਖੀ ਹੋਏ, ਉਹ ਪ੍ਰਜਾ ਦੇ ਲੋਕ ਇਕੱਠੇ ਹੋ ਕੇ ਆਪਣੇ ਪਹਾੜੀ ਰਾਜਿਆਂ ਕੋਲ ਗਏ।
ਰਾਜਨ ਪਾਸ ਪੁਕਾਰ।
ਜਾ ਕੇ ਫਰਿਆਦ ਕਰਨ ਲੱਗੇ ਰਾਜਿਆਂ ਕੋਲ।
ਲੁੱਟੇ ਗ੍ਰਾਮ ਸਭ ਖਾਲਸੇ।
ਕਹਿੰਦੇ ਕਿ ਸਾਡੇ ਨਗਰਾਂ ਦੇ ਆਸ ਪਾਸ ਦਾ ਜੋ ਇਲਾਕਾ ਹੈ ਨਾ, ਉੱਥੋਂ ਘਾਹ ਚਾਰਾ ਆਦਿਕ ਖਾਲਸਾ ਆ ਕੇ ਲੈ ਜਾਂਦਾ ਆ।
ਮਾਰੇ ਕਰੇ ਉਜਾੜ,
ਤੇ ਜੇ ਕੋਈ ਅੱਗੋਂ ਲੜਦਾ ਹੈ ਤਾਂ ਉਸ ਨੂੰ ਮਾਰ ਕੇ ਉਜਾੜਦੇ ਹਨ।
ਚੌਪਈ ਕਿਉਂ ਨਾ ਕਰੋ ਪਰਜਾ ਰਖਵਾਰੀ,
ਇਸ ਤਰ੍ਹਾਂ ਪਹਾੜੀਏ ਜਾ ਕੇ ਪਹਾੜੀ ਰਾਜਿਆਂ ਕੋਲ ਬੇਨਤੀਆਂ ਕਰਦੇ ਆ ਕਿ ਤੁਸੀਂ ਸਾਡੀ ਪਰਜਾ ਦੀ ਰਾਖੀ ਕਿਉਂ ਨਹੀਂ ਕਰਦੇ ਹੋ, ਖਾਲਸੇ ਤੋਂ ਬਚਾਉਂਦੇ ਕਿਉਂ ਨਹੀਂ ਸਾਨੂੰ।
ਜਿਸ ਤੇ ਲੇਤੇ ਦਾਮ ਹਜ਼ਾਰੀ,
ਜਿੰਨਾ ਸਾਡੇ ਕੋਲੋਂ ਤੁਸੀਂ ਪਰਜਾ ਦੇ ਪਾਸੋਂ ਹਜ਼ਾਰਾਂ ਰੁਪਏ ਧਨ ਮਾਮਲਾ ਆਦਿਕ ਦਮੜੇ ਪ੍ਰਾਪਤ ਕਰਦੇ ਹੋ।
ਜੇ ਨਹਿ ਚੱਲ ਕਰ ਕਰੋ ਸਹਾਇ,
ਜੇਕਰ ਇੱਥੋਂ ਜਾ ਕੇ ਸਾਡੀ ਤੁਸੀਂ ਉਹਨਾਂ ਇਲਾਕਿਆਂ ਵਿੱਚ ਪਹੁੰਚ ਕੇ ਰੱਖਿਆ ਨਹੀਂ ਕਰਦੇ ਤਾਂ
ਤਾਂ ਸਭ ਦੂਨ ਉੱਜਰ ਕਰ ਜਾਏ,
ਪਹਾੜਾਂ ਦੀਆਂ ਜੋ ਦੂਣਾ ਹਨ ਨਾ ਉੱਥੋਂ ਅਸੀਂ ਮਨ ਮਰਜ਼ੀ ਦਾ ਚਾਰਾ ਲੈਂਦੇ ਹਾਂ, ਕਿਸੇ ਨੂੰ ਵੜਨ ਨਹੀਂ ਦਿੰਦੇ, ਤਾਂ ਉੱਥੇ ਤਾਂ ਫਿਰ ਖਾਲਸਾ ਆਪਣੇ ਡੇਰੇ ਵੀ ਪਾ ਲਵੇਗਾ।
ਭੀਮ ਚੰਦ ਤੇ ਆਦਿਕ ਰਾਜੇ,
ਉਹ ਸਾਡੇ ਇਲਾਕੇ ਉੱਜੜ ਜਾਣਗੇ। ਅਤੇ ਇਸ ਪ੍ਰਕਾਰ ਜਦੋਂ ਇਹਨਾਂ ਰਾਜਿਆਂ ਦੇ ਕੋਲ ਫਰਿਆਦ ਆ ਕੇ ਗੁਰੂ ਸਾਹਿਬ ਦੇ ਖਾਲਸੇ ਦੇ ਵਿਰੁੱਧ ਪਹਾੜੀਏ ਕਰਦੇ ਆ, ਤਾਂ ਭੀਮ ਚੰਦ ਅਤੇ ਹੋਰ ਜੋ ਰਾਜੇ ਹਨ,
ਸੁਣਤ ਪ੍ਰਜਾ ਤੇ ਕੀਨ ਕੁਕਾਜੇ,
ਪ੍ਰਜਾ ਤੋਂ ਸੁਣ ਕੇ ਉਹਨਾਂ ਨੇ ਆਪਣੀ ਵੱਲੋਂ ਹੋਰ ਸਖਤੀ ਵਰਤਾਉਣ ਵਾਸਤੇ ਖੋਟਾ ਢੰਗ ਵਰਤਿਆ।
ਗ੍ਰਾਮ ਗ੍ਰਾਮ ਮਹਿ ਚਮੂ ਉਤਾਰੀ,
ਨਗਰਾਂ ਨਗਰਾਂ ਵਿੱਚ ਆਪਣੀ ਜਿਹੜੀ ਪਹਾੜੀਆਂ ਦੀ ਫੌਜ ਹੈ ਉਹ ਲਾਹ ਦਿੱਤੀ, ਉਤਾਰ ਦਿੱਤੀ।
ਦੁੰਦਬ ਢੋਲ ਦੀਨ ਸੰਗ ਪਹਾਰੀ,
ਜਿਨ੍ਹਾਂ ਨੂੰ ਨਗਾਰੇ ਅਤੇ ਢੋਲ ਆਦਿਕ ਜੰਗੀ ਸਾਜ ਵਜਾਉਣ ਲਈ ਦਿੱਤੇ।
ਚਿੰਤਾ ਤੁਰ ਸੁਣ ਸੁਣ ਸਭ ਪਹੇ,
ਸੁਣ ਸੁਣ ਕੇ ਲੋਕ ਸਭ ਬੜੇ ਚਿੰਤਾਤੁਰ ਹੋ ਗਏ।
ਆਪਸ ਵਿਖੇ ਮੇਲ ਕਰ ਲਏ,
ਆਪਸ ਵਿੱਚ ਜਿਹੜੇ ਕਿ ਪਹਾੜੀਏ ਰਾਜੇ ਸਨ ਨਾ ਆਪੋ ਆਪਣਾ ਹੀ ਜਿਹੜੇ ਰਾਜ ਪ੍ਰਬੰਧ ਚਲਾਉਣ ਵਾਲੇ ਸੀ, ਜਿਹੜੇ ਕਿਸੇ ਨੂੰ ਵੀ ਆਪ ਹੰਕਾਰ ਸਹਿਤ ਹੋ ਕੇ ਆਪਣੇ ਤੋਂ ਜਾਂ ਆਪਣੇ ਬਰਾਬਰ ਜਾਂ ਵੱਡਾ ਨਹੀਂ ਸੀ ਮੰਨਦੇ, ਉਹਨਾਂ ਨੇ ਫਿਰ ਸੋਚਿਆ ਕਿ ਹੁਣ ਇਕੱਠੇ ਹੋਣਾ ਚਾਹੀਦਾ, ਆਪਸ ਵਿੱਚ ਮਿਲ ਗਏ।
ਮਿਲਿਓ ਹੰਡੂਰੀ ਅਰ ਜਸਵਾਲ,
ਜਸਵਾਲੀਆ ਰਾਜਾ ਅਤੇ ਹੰਡੂਰੀਆ ਰਾਜਾ ਵੀ ਆਪਸ ਵਿੱਚ ਮਿਲੇ।
ਭੀਮ ਚੰਦ ਆਦਿਕ ਗਿਰਪਾਲ,
ਪਹਾੜੀ ਰਾਜੇ ਭੀਮ ਚੰਦ ਆਦਿਕ ਇਕੱਠੇ ਹੋਏ।
ਅਬ ਗੁਰ ਦਲ ਕਰ ਧੂਮ ਮਚਾਈ,
ਕਹਿਣ ਲੱਗੇ ਕਿ ਗੁਰੂ ਕਾ ਦਲ ਬਹੁਤ ਸਿੰਘਾਂ ਦਾ ਇਕੱਠਾ ਹੋਇਆ ਆ ਅਤੇ ਬੜੇ ਹੀ ਪ੍ਰਤਾਪ ਸਹਿਤ ਘੋੜਿਆਂ 'ਤੇ ਸਵਾਰ ਹੋ ਕੇ ਸ਼ਸਤਰਧਾਰੀ ਹੋ ਕੇ ਗੁਰੂ ਕੇ ਸਿੰਘ ਵਿਚਰਦੇ ਆ ਸਾਡੇ ਇਲਾਕੇ ਵਿੱਚ।
ਬਿਨਾਂ ਲੜੇ ਬਹੁ ਕਿਉਂ ਬਣ ਆਈ,
ਬਹੁਤਾ ਲੜਨ ਤੋਂ ਬਿਨਾਂ ਕਿਵੇਂ ਫਿਰ ਸਾਡਾ ਗੁਜ਼ਾਰਾ ਹੋਵੇਗਾ।
ਇਤ ਦਿਸ਼ ਜੇ ਅਖੇੜ ਪੀ ਚੜੈ,
ਅਤੇ ਇਸ ਇਲਾਕੇ ਵਿੱਚ ਜੇਕਰ ਗੁਰੂ ਕਲਗੀਧਰ ਪਾਤਸ਼ਾਹ ਸ਼ਿਕਾਰ ਦੇ ਬਹਾਨੇ ਵੀ ਆਉਣਗੇ,
ਕਰ ਨੁਕਸਾਨ ਸਿੰਘ ਦਲ ਲੜੈ,
ਤਾਂ ਫਿਰ ਆਪਾਂ ਉਹਨਾਂ ਦਾ ਨੁਕਸਾਨ ਕਰੀਏ। ਜਿਹੜੇ ਸਿੰਘ ਦਲ ਸਮੇਤ ਇਕੱਠੇ ਹੋ ਕੇ ਆਉਣਗੇ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਮਾਰੀਏ।
ਸਭ ਮਿਲ ਇੱਕ ਥਲ ਹੋਏ ਲਰੀਜੈ,
ਇਵੇਂ ਕਹਿੰਦੇ ਹਨ, ਆਪਸ ਵਿੱਚ ਸਲਾਹ ਕੀਤੀ ਪਹਾੜੀ ਰਾਜਿਆਂ ਕਿ ਸਭ ਇਕੱਠੇ ਹੋ ਕੇ ਇੱਕ ਥਾਂ 'ਤੇ ਆਪਣੀਆਂ ਫੌਜਾਂ ਨੂੰ ਇਕੱਠਿਆਂ ਕਰਕੇ ਅਤੇ ਫਿਰ ਗੁਰੂ ਕੇ ਖਾਲਸੇ ਨਾਲ ਅਸੀਂ ਲੜ ਸਕਦੇ ਹਾਂ।
ਰਾਜ ਆਪਣੋ ਰਾਖਨ ਕੀਜੈ,
ਆਪਣਾ ਰਾਜ ਭਾਗ ਦਾ ਜਿਹੜਾ ਪ੍ਰਬੰਧ ਹੈ ਨਾ ਉਹ ਆਪਣੇ ਦੇਸ਼ ਵਿੱਚ ਕਾਇਮ ਰੱਖੀਏ ਰੱਖਾਂਗੇ। ਫਿਰ
ਐਸੀ ਮਾਰ ਕਰੋ ਇੱਕ ਵਾਰੀ,
ਇੱਕੋ ਵਾਰੀ ਹੀ ਗੁਰੂ ਕੇ ਖਾਲਸੇ ਉੱਪਰ ਐਸੀ ਮਾਰ ਮਚਾਵਾਂਗੇ, ਇਸ ਤਰ੍ਹਾਂ ਦਾ ਲੜਾਂਗੇ ਉਹਨਾਂ ਨਾਲ।
ਪੁਨ ਇੱਥੇ ਆਏ ਨਾ ਕਰੇ ਸੰਭਾਰੀ,
ਫਿਰ ਕਦੇ ਵੀ ਸਾਡੇ ਇਲਾਕੇ ਵਿੱਚ ਸਾਡੇ ਦੇਸ਼ ਵਿੱਚ ਫਿਰਨ ਲਈ ਜੋ ਘਾਹ ਚਾਰਾ ਆਦਿਕ ਲੈਣ ਵਾਸਤੇ ਵੀ ਗੁਰੂ ਕਾ ਖਾਲਸਾ ਨਹੀਂ ਆਏਗਾ।
ਆਪ ਜੇ ਗੁਰ ਸ਼ਿਕਾਰ ਇੱਤ ਆਏ,
ਅਤੇ ਘਾਹ ਚਾਰਾ ਆਦਿਕ ਆ ਕੇ ਨਹੀਂ ਸੰਭਾਲੇਗਾ। ਅਤੇ ਇਵੇਂ ਸਲਾਹ ਕਰਦੇ ਆ ਪਹਾੜੀ ਰਾਜੇ ਕਿ ਜੇਕਰ ਗੁਰੂ ਕਲਗੀਧਰ ਪਾਤਸ਼ਾਹ ਆਪ ਸਿੰਘਾਂ ਦੇ ਦਲ ਸਮੇਤ ਹੋ ਕੇ ਸਾਡੇ ਦੇਸ਼ ਇਲਾਕੇ ਵਿੱਚ ਆ ਗਏ,
ਆਪ ਜੇ ਗੁਰ ਸ਼ਿਕਾਰ ਇੱਤ ਆਏ,
ਸ਼ਿਕਾਰ ਦੇ ਬਹਾਨੇ ਜੇ ਇੱਧਰ ਆਏ,
ਫਿਰ ਬੇ ਦੇਹੋ ਨਾ ਤੁਪਕ ਚਲਾ, ਫਿਰ ਬੇ ਦੇਹੋ ਨਾ ਤੁਪਕ ਚਲਾਏ,
ਉਹਨਾਂ ਨੂੰ ਫਿਰਨ ਨਹੀਂ ਦੇਣਾ ਆਪਣੇ ਇਲਾਕੇ ਵਿੱਚ, ਆਸਾ ਅਤੇ ਬੰਦੂਕਾਂ ਚਲਾ ਕੇ ਗੋਲੀਆਂ ਭਰਾਵਾਂਗੇ ਉਹਨਾਂ ਉੱਪਰ।
ਜਗ ਗੁਰ ਭਇਓ ਤਾਂ ਕਿਆ ਹੋਏ ਗਏ ਹੋ,
ਇਸ ਤਰ੍ਹਾਂ ਪਹਾੜੀ ਰਾਜੇ ਇੱਕ ਦੂਜੇ ਨੂੰ ਦੱਸਦੇ ਆ ਕਿ ਜੇਕਰ ਜਗਤ ਗੁਰੂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤਾਂ ਫਿਰ ਸਾਨੂੰ ਤਾਂ ਉਹਨਾਂ ਦੇ ਜਗਤ ਗੁਰੂ ਹੋਣ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਫਿਰ ਕੀ ਹੋਇਆ ਜੇ ਜਗਤ ਗੁਰੂ ਕਹੇ ਜਾਂਦੇ ਆ?
ਨਹੀਂ ਰਾਜ ਤੋ ਹਮਨੇ ਦਇਓ,
ਅਸੀਂ ਕਿਹੜਾ ਉਹਨਾਂ ਨੂੰ ਆਪਣੇ ਦੇਸ਼ ਦਾ ਰਾਜ ਦੇ ਦਿੱਤਾ ਹੈ?
ਜੇ ਸਨਮੁਖ ਹੋਏ ਦੇਹੋ ਨਾ ਜੰਗ,
ਜੇਕਰ ਸਾਹਮਣੇ ਹੋ ਕੇ ਉਹਨਾਂ ਨਾਲ ਯੁੱਧ ਨਾ ਅਸੀਂ ਕੀਤੇ।
ਰਾਜ ਵਿਨਾਸ਼ ਕਰੈ ਸਰਬੰਗ,
ਸਭ ਤਰ੍ਹਾਂ ਦਾ ਜਿਹੜਾ ਸਾਡਾ ਇਸ ਦੇਸ਼ ਵਿੱਚ ਥਾਵਾਂ ਥਾਵਾਂ 'ਤੇ ਅਸੀਂ ਆਪਣੀ ਮਾਲਕੀ ਜੋ ਕੀਤੀ ਹੋਈ ਹੈ ਹਕੂਮਤ ਕਰਦੇ ਹਨ, ਇਹ ਸਭ ਉਹ ਨਾਸ਼ ਕਰ ਦੇਣਗੇ।
ਕਿਤਨੇ ਗ੍ਰਾਮਨ ਖੇਤ ਉਜਾਰੇ,
ਕਿੰਨੇ ਹੀ ਨਗਰਾਂ ਦੇ ਆਸ ਪਾਸ ਦੇ ਇਲਾਕੇ ਵਾਲੇ ਜੋ ਚਾਰੇ ਵਾਲੇ ਇਲਾਕੇ ਹਨ, ਧਰਤੀ ਹੈ, ਉਹ ਉਹਨਾਂ ਨੇ ਉੱਥੋਂ ਚਾਰਾ ਲੈ ਲਿਆ ਹੈ, ਉਜਾੜ ਦਿੱਤੀ ਹੈ।
ਨੂਹ ਬਜਰੂੜ ਕਤਲ ਕਰ ਮਾਰੇ,
ਜਿਹੜੇ ਨੂਹ ਨਗਰ ਦੇ ਲੋਕ ਅਤੇ ਬਜਰੂੜ ਪਿੰਡ ਦੇ ਲੋਕ ਜੋ ਗੁਰੂ ਕੀਆਂ ਸੰਗਤਾਂ ਨੂੰ ਮਾਰਨ ਵਾਲੇ ਸਨ, ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਫੌਜਾਂ ਦੇ ਦਲ ਨੇ ਆ ਕੇ ਕਤਲ ਕੀਤਾ, ਮਾਰਿਆ ਹੈ।
ਇਮ ਸਲਾਹ ਕਰ ਚਮੂ ਬਿਥਾਰੀ,
ਇਸ ਤਰ੍ਹਾਂ ਪਹਾੜੀ ਰਾਜਿਆਂ ਆਪਸ ਵਿੱਚ ਸਲਾਹ ਕਰਕੇ ਆਪਣੀਆਂ ਫੌਜਾਂ ਜੋ ਹਨ ਪਹਾੜਾਂ ਦੀਆਂ ਵੱਖ ਵੱਖ ਦੂਣਾਂ ਵਿੱਚ ਫੈਲਾ ਦਿੱਤੀਆਂ।
ਜਿਤ ਆਵਹਿ ਸਿੰਘਨ ਸਵਾਰੀ,
ਆਖ ਦਿੱਤਾ ਆ ਉਹਨਾਂ ਨੂੰ ਫੌਜਾਂ ਨੂੰ ਕਿ ਜਿੱਧਰੋਂ ਕਿਧਰੋਂ ਵੀ ਕਿਤੇ ਗੁਰੂ ਕੇ ਸਿੰਘਾਂ ਦੀਆਂ ਸਵਾਰੀਆਂ ਆਉਂਦੀਆਂ ਹੋਣ,
ਲੇ ਲੇ ਢੋਲ ਬਜਾਏ ਨਗਾਰੇ,
ਉੱਧਰ ਨੂੰ ਤੁਸੀਂ ਅੱਗੇ ਵਧਣਾ ਆ, ਆਪਣੇ ਕੋਲ ਜਿਹੜੇ ਢੋਲ ਆ ਦੇ ਕਹਿੰਦਾ ਢੋਲ ਵਜਾਉਂਦੇ ਜਾਣਾ ਆ ਅਤੇ ਨਗਾਰੇ ਵਜਾਉਂਦੇ ਜਾਣਾ ਆ, ਆਪਣੀਆਂ ਫੌਜਾਂ ਦਾ ਆਪਣੇ ਸਿਪਾਹੀਆਂ ਦਾ ਉਤਸ਼ਾਹ ਵਧਾਉਣ ਵਾਸਤੇ ਲੜਨ ਦਾ।
ਕਰਤ ਊਚ ਧੁਨ ਮਾਰ ਬਕਾਰੇ,
ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਮਾਰ ਬਕਾਰਾ ਕਰਦਿਆਂ ਹੋਇਆਂ ਤੁਸੀਂ ਸਿੰਘਾਂ ਵੱਲ ਨੂੰ ਅੱਗੇ ਵਧਿਓ, ਮਾਰ ਲਓ ਕਹਿੰਦਿਆਂ ਹੋਇਆਂ ਉੱਚੀ ਧੁਨ ਨਗਾਰਿਆਂ ਦੀ ਪ੍ਰਗਟ ਕਰਦਿਆਂ।
ਦੁੰਦ ਮਚਿਓ ਜਬ ਦੇਸ਼ ਮਜਹਰੀ,
ਇਸ ਪ੍ਰਕਾਰ ਸੋ ਇਹਨਾਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਆ। ਕਹਿੰਦੇ ਨੇ ਪਹਾੜੀ ਰਾਜ ਕਿ ਜਦੋਂ ਕਿ ਦੇਸ਼ ਦੇ ਵਿੱਚ ਬਹੁਤ ਲੜਾਈ ਝਗੜਾ ਹੋਣ ਲੱਗ ਪਿਆ, ਅਸੀਂ ਖਾਲਸੇ ਨੂੰ ਵੜਨ ਜੂ ਨਹੀਂ ਦਿੰਦੇ ਆਪਣੇ ਇਲਾਕੇ ਅੰਦਰ,
ਤਿਮਹੀ ਸਿੰਘ ਚੜੇ ਬਲ ਧਾਰੀ,
ਇਸ ਪ੍ਰਕਾਰ ਫਿਰ ਉਹ ਬਲ ਧਾਰ ਕੇ ਅੱਗੋਂ ਚੜ੍ਹਾਈ ਕਰਨ ਵਾਸਤੇ ਆਉਂਦੇ ਆ। ਜਦੋਂ ਪਹਾੜੀ ਰਾਜਿਆਂ ਸਲਾਹ ਕੀਤੀ ਆ ਅਤੇ ਜਿਵੇਂ ਪਹਾੜੀਆਂ ਨੇ ਆਪਣੀਆਂ ਫੌਜਾਂ ਵੱਖ ਵੱਖ ਦੂਣਾਂ ਵਿੱਚ ਇਲਾਕਿਆਂ ਅੰਦਰ ਭੇਜ ਦਿੱਤੀਆਂ, ਤਿਵੇਂ ਹੀ ਹੁਣ ਸਿੰਘ ਵੀ ਬਲ ਦੇ ਸਹਿਤ ਇਕੱਤਰ ਹੋ ਕੇ ਚੜ੍ਹਾਈ ਕਰਦੇ ਹਨ।
ਕ੍ਰਿਖ ਕਾਟਤ ਬਹੁ ਮਚੈ ਲੜਾਈ,
ਇਸ ਪ੍ਰਕਾਰ ਜਦੋਂ ਵੱਖ ਵੱਖ ਦੂਣਾਂ ਵਿੱਚ ਜਾ ਕੇ ਘਾਹ ਚਾਰਾ ਆਦਿਕ ਵੱਢਦੇ ਆ ਤਾਂ ਜਿਨ੍ਹਾਂ ਨੇ ਉਹਨਾਂ ਦੂਣਾਂ ਦੀ ਮੇਰ ਕੀਤੀ ਹੋਈ ਹੈ ਕਿ ਇਹ ਸਾਡਾ ਇਲਾਕਾ ਆ ਪਹਾੜੀਏ ਜਿਸ ਦੀ ਆਪਣੀ ਮਾਲਕੀ ਸਮਝਦੇ ਹਨ, ਤਾਂ ਉੱਥੇ ਅੱਗੋਂ ਖਾਲਸੇ ਨਾਲ ਲੜਦੇ ਨੇ।
ਤੜ ਭੜ ਚਲਹੇ ਤੁਪਕ ਸਮਦਾਈ,
ਬਹੁਤੀਆਂ ਫਿਰ ਬੰਦੂਕਾਂ ਚੱਲਦੀਆਂ, ਤੜ ਭੜ ਦੀ ਆਵਾਜ਼ ਹੁੰਦੀ।
ਮਾਰ ਹੈ ਜੰਗ ਨਿਤ ਹੋਤ,
ਇਸ ਤਰ੍ਹਾਂ ਜਿਹੜੇ ਅੱਗੋਂ ਮਾਰਨ ਵਾਸਤੇ ਆਉਂਦੇ ਆ ਉਹਨਾਂ ਨੂੰ ਖਾਲਸਾ ਮਾਰਦਾ, ਉਹਨਾਂ ਨਾਲ ਲੜਦਾ ਹੈ, ਯੁੱਧ ਕਰਦਾ ਹੈ।
ਕਬ ਕਿਤ ਹੂੰ ਕਬ ਕਿਤ ਹੋਂ ਉਦੋਤ,
ਕਦੇ ਕਿਸੇ ਪਾਸੇ ਵੱਲੋਂ ਖਾਲਸਾ ਚੜ੍ਹ ਕੇ ਆਉਂਦਾ, ਕਦੇ ਕਿਸੇ ਇਲਾਕੇ ਵਿੱਚ ਜਾ ਪਹੁੰਚਦਾ ਪ੍ਰਗਟ ਹੁੰਦਾ।
ਸਿੱਖੇ ਜੰਗ ਘਾਤ ਬਿਦ ਨਾਨਾ,
ਇਹ ਅਨੇਕ ਪ੍ਰਕਾਰ ਦੇ ਜੰਗ ਕਰਨ ਦੇ ਦਾਓ ਗੁਰੂ ਕੇ ਖਾਲਸੇ ਨੇ ਸਿੱਖ ਲਏ।
ਦਿਨ ਪ੍ਰਤ ਰਿਪਨ ਸੰਗ ਕਮਸਾਨਾ,
ਹਰ ਰੋਜ਼ ਹੀ ਕਿਤੇ ਨਾ ਕਿਤੇ ਵੈਰੀਆਂ ਨਾਲ ਭਾਰੀ ਕਮਸਾਨ ਦਾ ਯੁੱਧ ਮਚਦਾ ਖਾਲਸੇ ਦਾ।
ਇੱਕ ਦਿਨ ਬੈਠੇ ਹੋ ਲੱਗੇ ਦੀਵਾਨ,
ਇੱਕ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਹੋਏ ਸਤਿਗੁਰੂ ਸਾਹਿਬ ਜੀ ਨੇ ਦੀਵਾਨ ਸਜਾਇਆ।
ਬੀਚ ਬਿਰਾਜ ਹੈ ਗੁਰ ਭਗਵਾਨ,
ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸੁਭਾਇਮਾਨ ਹੋ ਰਹੇ ਨੇ।
ਚਲੀ ਬਾਰਤਾ ਕਰਬੇ ਯੁੱਧ,
ਯੁੱਧ ਕਰਨ ਦੀ ਬਾਤ ਸ਼ੁਰੂ ਹੋਈ ਹੈ।
ਲੜਹਿ ਪਹਾੜੀ ਕਰ ਕਰ ਕ੍ਰੁੱਧ,
ਖਾਲਸੇ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਦੱਸਿਆ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਸਾਂ ਭਾਵੇਂ ਸਾਨੂੰ ਆਗਿਆ ਦੇ ਦਿੱਤੀ ਆ ਕਿ ਇਹ ਜੋ ਇਲਾਕੇ ਹਨ ਹੋਰ ਪਹਾੜਾਂ ਦੀਆਂ ਦੂਣਾਂ ਹਨ, ਜਿੱਥੇ ਜਿੱਥੇ ਜਾਣ ਤੋਂ ਪਹਾੜੀ ਰਾਜਿਆਂ ਮਨ੍ਹਾ ਕੀਤਾ ਹੋਇਆ ਹੈ, ਸਤਿਗੁਰੂ ਜੀ ਉੱਧਰ ਵਿਚਰਨ ਤਾਂ ਲੱਗ ਪਏ ਹਾਂ ਪਰ ਪਹਾੜੀਏ ਆਪਣੇ ਇਲਾਕੇ ਵਿੱਚ ਸਾਨੂੰ ਵੜਨ ਨਹੀਂ ਦਿੰਦੇ, ਅੱਗੋਂ ਸਗੋਂ ਬਹੁਤ ਕ੍ਰੋਧੀ ਹੋ ਕੇ ਲੜਦੇ ਹਨ।
ਤਉ ਨਾ ਠਹਿਰਹਿ ਖੇਤ ਮਜਹਰੇ,
ਪਰ ਤਾਂ ਵੀ ਬੜੇ ਸ਼ਸਤਰਧਾਰੀ ਹੋ ਕੇ ਪਹਿਲਾਂ ਯੋਧੇ ਬਣ ਕੇ ਸਾਡੇ ਨਾਲ ਲੜਨ ਆਉਂਦੇ ਆ, ਪਰ ਜੰਗ ਦੇ ਮੈਦਾਨ ਵਿੱਚ ਫਿਰ ਉਹਨਾਂ ਤੋਂ ਠਹਿਰਿਆ ਨਹੀਂ ਜਾਂਦਾ।
ਕਾਤਰ ਹੋਤ ਪਰ ਹੈ ਜਬ ਮਾਰੇ,
ਜਦੋਂ ਬਹੁਤ ਮਾਰ ਪੈਂਦੀ ਆ ਨਾ ਤੁਹਾਡੇ ਖਾਲਸੇ ਵੱਲੋਂ ਉਹਨਾਂ ਨੂੰ, ਤਾਂ ਫਿਰ ਮਹਾਰਾਜ ਸਾਹਿਬ ਉਹ ਕਾਇਰ ਬਣ ਕੇ ਭੱਜਣ ਲੱਗ ਪੈਂਦੇ ਨੇ।
ਕਿਰਪਾ ਤਾਂ ਹਰ ਗੁਰ ਤਬ ਹੈ ਬਖਾਨਾ।
ਇਸ ਤਰ੍ਹਾਂ ਜਦੋਂ ਖਾਲਸੇ ਨੇ ਸਤਿਗੁਰੂ ਕਲਗੀਧਰ ਮਹਾਰਾਜ ਨੂੰ ਦੱਸਿਆ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਅੱਗੋਂ ਬਚਨ ਸੁਣਾਉਂਦੇ ਆ।
ਤੇਜ ਖਾਲਸੇ ਬਧ ਹੈ ਮਹਾਨਾ।
ਸਤਿਗੁਰਾਂ ਬਚਨ ਆਖਿਆ ਕਿ ਭਾਈ ਖਾਲਸੇ ਦਾ ਇੱਥੋਂ ਤੱਕ ਹੀ ਨਹੀਂ, ਹੋਰ ਵੀ ਬਹੁਤ ਭਾਰੀ ਤੇਜ ਪ੍ਰਤਾਪ ਵੱਧ ਜਾਏਗਾ।
ਸਮਾਂ ਪਾਏ ਪਸਰ ਹੈ ਸਭ ਧਰਾ।
ਸਮਾਂ ਪਾ ਕੇ ਸਾਰੀ ਧਰਤੀ ਉੱਪਰ ਹੀ ਖਾਲਸਾ ਫੈਲ ਜਾਏਗਾ।
ਹਿੰਦੂ ਤੁਰਕ ਨਾ ਹੋਵੇ ਖਰਾ।
ਜਿਹੜੇ ਹਿੰਦੂ ਹਨ ਔਰ ਕਈ ਤੁਰਕ ਹਨ ਹਕੂਮਤ ਕਰਨ ਵਾਲੇ, ਜਿਹੜੇ ਖਾਲਸੇ ਤੋਂ ਬੜੇ ਹੀ ਚਿੜਦੇ ਆ, ਈਰਖਾ ਕਰਦੇ ਨੇ, ਖਾਲਸੇ ਨੂੰ ਵੇਖ ਨਹੀਂ ਸੁਖਾਉਂਦੇ, ਉਹ ਵੀ ਖਾਲਸੇ ਅੱਗੇ ਠਹਿਰ ਨਹੀਂ ਸਕਣਗੇ ਲੋਹਾ ਲੈਣ ਲਈ।
ਬਧੈ ਸਮਾਜ ਰਾਜ ਕੋ ਪਹਿਰਾ।
ਗੁਰੂ ਕੇ ਖਾਲਸੇ ਦੇ ਰਾਜ ਭਾਗ ਦਾ ਸਾਜੋ ਸਮਾਨ ਬਹੁਤ ਵੱਧ ਜਾਏਗਾ।
ਜਬ ਵਿਦਤ ਹੈ ਜਾਨ ਹੈ ਜਗ ਸਾਰਾ।
ਜਦੋਂ ਖਾਲਸਾ ਜਗਤ ਵਿੱਚ ਜਿਉਂ ਜਿਉਂ ਪ੍ਰਗਟ ਹੋਏਗਾ, ਸਾਰਾ ਜਗਤ ਫਿਰ ਜਾਣੀ ਜਾਵੇਗਾ ਖਾਲਸੇ ਨੂੰ।
ਸੁਣ ਕਰ ਦਇਆ ਸਿੰਘ ਬੜ ਧੀਰ।
ਇਸ ਤਰ੍ਹਾਂ ਸਤਿਗੁਰੂ ਕਲਗੀਧਰ ਜੀ ਤੋਂ ਜਦੋਂ ਸੁਣਿਆ ਤਾਂ ਵੱਡੇ ਧੀਰਜ ਧਾਰੀ ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਆ।
ਉਦੇ ਸਿੰਘ ਆਲਮ ਸਿੰਘ ਵੀਰ।
ਜਿਹੜੇ ਨਾਲ ਹੋਰ ਵੀ ਸਿੰਘ ਹਨ, ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਬਹਾਦਰ ਸੂਰਮੇ,
ਮੁਹਕਮ ਸਿੰਘ ਸਾਹਿਬ ਸਿੰਘ ਜੋਧਾ,
ਤੇ ਭਾਈ ਸਾਹਿਬ ਸਿੰਘ ਤੇ ਭਾਈ ਮੁਹਕਮ ਸਿੰਘ ਯੋਧੇ ਸੂਰਮੇ ਹਨ ਜੋ।
ਹਿੰਮਤ ਸਿੰਘ ਰਾਮ ਸਿੰਘ ਬੋਧਾ,
ਪਿਆਰੇ ਹਿੰਮਤ ਸਿੰਘ ਤੇ ਪਿਆਰੇ ਸੋ ਸਿੰਘ ਹਨ ਗੁਰਮੁਖ ਪਿਆਰੇ, ਹੋਰ ਭਾਈ ਰਾਮ ਸਿੰਘ ਜਿਹੜੇ ਜੰਗ ਵਿਦਿਆ ਵਿੱਚ ਬੜੇ ਸੂਝਵਾਨ ਨੇ।
ਇਨ ਤੇ ਆਦ ਖਾਲਸਾ ਸਾਰਾ।
ਤੇ ਇਹਨਾਂ ਤੋਂ ਲੈ ਕੇ ਹੋਰ ਵੀ ਜੋ ਬਹੁਤ ਸਾਰੇ ਸਿੰਘ ਸੂਰਮੇ ਹਨ ਖਾਲਸੇ,
ਕਰ ਜੋਰਤ ਸਰਬਤਰ ਉਚਾਰਾ।
ਸਭ ਨੇ ਦੋਵੇਂ ਹੱਥ ਜੋੜ ਕੇ ਗੁਰੂ ਕਲਗੀਧਰ ਪਿਤਾ ਜੀ ਨੂੰ ਬੇਨਤੀ ਕੀਤੀ ਇਸ ਤਰ੍ਹਾਂ।
ਮੁਗਲ ਪਠਾਨਨ ਤੇਜ ਬਡੇਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਮੁਗਲ ਪਠਾਣਾਂ ਦਾ ਵੀ ਬਹੁਤ ਤੇਜ ਪ੍ਰਤਾਪ ਜਗਤ ਵਿੱਚ ਪ੍ਰਗਟਿਆ ਹੈ।
ਸਗਰ ਜਗਤ ਜੀਤ ਕਰ ਜ਼ੇਰਾ।
ਸਾਰੇ ਜਗਤ ਦੇ ਲੋਕਾਂ ਨੂੰ, ਹੋਰ ਜਿੰਨੇ ਵੀ ਛੋਟੇ ਵੱਡੇ ਰਾਜੇ ਹੋਏ ਆ, ਉਹਨਾਂ ਨੂੰ ਜਿੱਤ ਕੇ ਇਹਨਾਂ ਨੇ ਆਪਣੇ ਜ਼ੇਰ ਕੀਤਾ, ਅਧੀਨ ਕੀਤਾ ਹੋਇਆ।
ਅਬ ਹਮ ਹੁਕਮ ਆਪ ਕੋ ਚਾਹਤ।
ਸਤਿਗੁਰੂ ਜੀ, ਹੁਣ ਅਸੀਂ ਤੁਹਾਡਾ ਹੁਕਮ ਚਾਹੁੰਦੇ ਹਾਂ।
ਹਰਬੇ ਤੁਰਕਨ ਹੇਤ ਮਾਹਤ।
ਤੇ ਤੁਰਕਾਂ ਦਾ ਹੰਕਾਰ ਨਾਸ ਕਰਨ ਵਾਸਤੇ ਅਸੀਂ ਬੜੇ ਉਤਸ਼ਾਹਿਤ ਹਾਂ।
ਭਇਓ ਖਾਲਸਾ ਵੀਰ ਵਿਸਾਲਾ।
ਸਤਿਗੁਰੂ ਜੀ, ਆਪ ਜੀ ਦਾ ਖਾਲਸਾ ਬਹੁਤ ਬਹਾਦਰ ਸੂਰਮਾ ਕਰਕੇ ਪ੍ਰਗਟ ਹੋਇਆ ਆ।
ਮੁਗਲ ਪਠਾਨ ਹੋਹੈ ਬਸ ਕਾਲਾ।
ਤੇ ਮੁਗਲ ਪਠਾਨ ਜਿਹੜੇ ਆ ਨਾ, ਇਹਨਾਂ ਨੂੰ ਕਾਲ ਦੇ ਬਸ ਕਰ ਦੇਵੇਗਾ ਗੁਰੂ ਕਾ ਖਾਲਸਾ ਆਪ ਜੀ ਦਾ।
ਪ੍ਰਥਮ ਮਰਦ ਕੋ ਗਰਦ ਮਿਲਾਵੈ।
ਪਹਿਲਾਂ ਜਿਹੜੇ ਕਿ ਮਰਦ ਹਨ ਨਾ, ਆਪਣੇ ਆਪ ਨੂੰ ਮਰਦ ਸੂਰਮੇ ਕਹਾਉਂਦੇ ਆ, ਉਹਨਾਂ ਨੂੰ ਮਾਰ ਮਾਰ ਕੇ ਖਾਲਸਾ ਘੱਟੇ ਮਿੱਟੀ ਵਿੱਚ ਗਰਦੇ 'ਚ ਮਿਲਾ ਦੇਗਾ।
ਬਨਹਿ ਜ਼ਰਦ ਰੂ ਪੀਰ ਪਲਾਵੈ।
ਅਤੇ ਕਈ ਤਾਂ ਫਿਰ ਬੜੇ ਹੀ ਮੂੰਹ ਪੀਲੇ ਕਰਕੇ ਕਾਇਰ ਬਣ ਕੇ ਜੰਗ ਦਾ ਮੈਦਾਨ ਛੱਡ ਕੇ ਖਾਲਸੇ ਤੋਂ ਡਰਦੇ ਹੋਏ ਭੱਜ ਜਾਣਗੇ।
ਦਿਨ ਪ੍ਰਤ ਕਰ ਕਰ ਜੰਗ ਨਿਬੇਰੈ।
ਮਹਾਰਾਜ ਸਾਹਿਬ ਜੀ, ਇਹਨਾਂ ਲੋਕਾਂ ਨਾਲ ਜਿਹੜੇ ਹਕੂਮਤ ਕਰਦੇ ਆ ਨਾ, ਆਕੜ ਕਰਕੇ ਹੰਕਾਰ ਸਹਿਤ ਹੋ ਕੇ ਲੜ ਲੜ ਕੇ ਜੰਗ ਵਿੱਚ ਇਹਨਾਂ ਦਾ ਫਿਰ ਅਸੀਂ ਸਫਾਇਆ ਕਰਾਂਗੇ, ਨਿਬੇੜਾ ਕਰਾਂਗੇ।
ਪੁਰ ਕੇ ਦੁਰਗ ਕੋਟ ਸਭ ਘੇਰੈ।
ਅਤੇ ਜਿਹੜੇ ਨਗਰਾਂ ਦੇ ਆਸ ਪਾਸ ਇਹਨਾਂ ਨੇ ਕਿਲੇ ਛੋਟੇ ਵੱਡੇ ਫਸੀਲਾ ਆਦਿਕ ਬਣਾਈਆਂ ਹੋਈਆਂ ਨਾ, ਉਹਨਾਂ ਨੂੰ ਵੀ ਅਸੀਂ ਘੇਰ ਲਵਾਂਗੇ ਇਹਨਾਂ ਦੇ ਕਿਲਿਆਂ ਗੜ੍ਹਾਂ ਨੂੰ।
ਚੌਂਪ ਖਾਲਸੇ ਕੀ ਸੁਣ ਸਤਿਗੁਰ।
ਇਸ ਤਰ੍ਹਾਂ ਬੜੇ ਉਤਸ਼ਾਹ ਸਹਿਤ ਖਾਲਸੇ ਦੇ ਬੋਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਸੁਣੇ।
ਕਰਿਓ ਪ੍ਰਸੰਗ ਸੁਨਾਵਨ ਭਾਤੁਰ।
ਅਤੇ ਜੇ ਧੁਰ ਤੋਂ ਪਹਿਲਾਂ ਕੋਈ ਜੋ ਪ੍ਰਸੰਗ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਖਾਲਸੇ ਨੂੰ ਸੁਣਾਇਆ।
ਜਮ ਨੇ ਠਟਿਓ ਨੇਮ ਇੱਕ ਬੇਰੀ।
ਇਸ ਪ੍ਰਕਾਰ ਉਸ ਪ੍ਰਸੰਗ ਦਾ ਵਰਣਨ ਜੋ ਕਵੀ ਜੀ ਨੇ ਸੌ ਸਾਖੀ ਵਿੱਚੋਂ ਇਹ ਪ੍ਰਸੰਗ ਲਿਆ ਹੈ, ਇਸ ਪ੍ਰਕਾਰ ਜੋ ਇਹ ਪ੍ਰਸੰਗ ਹੋਇਆ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਕਵੀ ਜੀ ਨੇ ਦੱਸਿਆ ਹੈ ਕਿ ਇੱਕ ਵਾਰ ਜਮ ਰਾਜ ਨੇ ਇਹ ਸੋਚਿਆ ਕਿ ਜਮ ਨੇ ਠਟਿਓ ਨੇਮ ਇੱਕ ਵੇਰੀ। ਸੋ ਇੱਕ ਵਾਰ ਜਮ ਰਾਜ ਨੇ ਜਾਣੋ ਕਿ ਨੇਮ ਆਪਣਾ ਕਰ ਲਿਆ।
ਹਿੰਸਾ ਮੈਂ ਨ ਕਰਾਂ ਕਿਸ ਕੇਰੀ।
ਯਮਰਾਜ ਨੇ ਇਹ ਨੇਮ ਕੀਤਾ, ਇਹ ਪ੍ਰਣ ਕੀਤਾ ਕਿ ਹੁਣ ਮੈਂ ਕਿਸੇ ਨੂੰ ਮਾਰਾਂਗਾ ਨਹੀਂ।
ਪ੍ਰਜਾ ਵਿਸਾਲ ਵਧੀ ਤੇ ਸਕਾਲਾ।
ਜਦੋਂ ਇਹ ਯਮਰਾਜ ਨੇ ਨੇਮ ਕਰ ਲਿਆ ਕਿ ਮੈਂ ਤਾਂ ਜਿਵੇਂ ਜਿਵੇਂ ਪਹਿਲਾਂ ਸਮੇਂ ਅਨੁਸਾਰ ਕਿਸੇ ਦੀ ਉਮਰ ਪੂਰੀ ਹੋਣ 'ਤੇ ਮਾਰਦਾ ਰਿਹਾ, ਤਿਵੇਂ ਮੈਂ ਨਹੀਂ ਮਾਰਾਂਗਾ। ਤਾਂ ਫਿਰ
ਪ੍ਰਜਾ ਵਿਸਾਲ ਵਧੀ ਤੇ ਸਕਾਲਾ।
ਇਸ ਵੇਲੇ ਬਹੁਤ ਸਾਰੀ ਪ੍ਰਜਾ ਜੋ ਵੱਧ ਗਈ।
ਭਇਓ ਦੂਰ ਡਰ ਕਾਲ ਕਰਾਲਾ।
ਜਾਣੋ ਕਿ ਜਿਹੜਾ ਬੜਾ ਭਿਆਨਕ ਡਰ ਸੀ ਨਾ ਕਾਲ ਦਾ, ਇਹ ਲੋਕਾਂ ਦੇ ਮਨਾਂ ਵਿੱਚੋਂ ਦੂਰ ਹੋ ਗਿਆ।
ਇੱਕ ਇੱਕ ਕੈ ਪਰਿਵਾਰ ਕਨੇਰੇ।
ਇੱਕ ਇੱਕ ਮਨੁੱਖ ਦਾ ਬਹੁਤਾ ਬਹੁਤਾ ਪਰਿਵਾਰ ਵੱਧ ਗਿਆ।
ਨਿਪਜੀ ਸੰਤਤ ਅਗਹੋਂ ਅਗੇਰੇ।
ਜਾਣੋ ਕਿ ਅੱਗੇ ਤੋਂ ਅੱਗੇ ਫਿਰ ਸੰਤਾਨ ਜਿਹੜੀ ਹੈ ਨਾ ਬਹੁਤ ਵੱਧ ਗਈ, ਪਸਰ ਫੈਲ ਗਈ।
ਧਰਨੀ ਪਰ ਨਰ ਭੀਰ ਬਡੇਰੀ।
ਧਰਤੀ ਉੱਪਰ ਲੋਕਾਂ ਦਾ ਬਹੁਤ ਜ਼ਿਆਦਾ ਹੀ ਤਾਂਤਾ ਲੱਗ ਗਿਆ, ਬਹੁਤ ਇਕੱਠ ਹੋ ਗਿਆ।
ਜਨਮਹਿ ਨਿਤ ਮ੍ਰਿਤ ਕਿਸਹੋ ਨਕੇਰੀ।
ਜਨਮ ਤਾਂ ਲੈਂਦੇ ਹਨ, ਜੀਵਾਂ ਦੇ ਮਨੁੱਖਾਂ ਦੇ ਜਨਮ ਹੁੰਦੇ ਆ, ਪਰ ਕਿਸੇ ਦੀ ਮੌਤ ਨਹੀਂ ਹੋਈ।
ਜਿਤ ਕਿਤ ਬਨ ਥਲ ਗ੍ਰਾਮ ਬਸੇ ਹੈ।
ਮੌਤ ਨਹੀਂ ਹੁੰਦੀ ਜਦੋਂ ਕਿਸੇ ਦੀ, ਭਾਵ ਕਿ ਯਮਰਾਜ ਨੇ ਪ੍ਰਣ ਕਰ ਲਿਆ ਕਿਸੇ ਨੂੰ ਮਾਰਾਂਗਾ ਨਹੀਂ, ਤਾਂ ਇਸ ਕਰਕੇ ਮਨੁੱਖਾਂ ਦੀ ਗਿਣਤੀ ਵੱਧ ਗਈ। ਜਿੱਥੇ ਕਿਤੇ ਵੀ ਧਰਤੀ ਉੱਪਰ ਖੁਸ਼ਕ ਥਾਵਾਂ 'ਤੇ ਵੀ ਜੰਗਲਾਂ ਦੇ ਵਿੱਚ ਵੀ ਜਾ ਕੇ ਫੈਲਣ ਲੱਗ ਪਏ ਮਨੁੱਖ।
ਸੁੱਖ ਤੇ ਹਰਖਤ ਨਹੀਂ ਤਰਸੇ ਹੈ।
ਅਤੇ ਸੁੱਖ ਦੇ ਸਹਿਤ ਹੋ ਕੇ ਬੜੇ ਖੁਸ਼ ਰਹਿੰਦੇ, ਕਿਸੇ ਤਰ੍ਹਾਂ ਦਾ ਵੀ ਮੌਤ ਦਾ ਡਰ ਨਾ ਮਨ ਵਿੱਚ ਆਉਣ ਲੱਗਾ।
ਦੇਵ ਕਰਮ ਜੇ ਬੇਦੋਂ ਬਰਨੇ।
ਅਤੇ ਜਿਹੜੇ ਕਿ ਵੇਦਾਂ ਵਿੱਚ ਦੇਵਤਿਆਂ ਵਾਲੇ ਕਰਮ ਕਹੇ ਜਾਂਦੇ ਸੀ।
ਜਗ ਦਾਨ ਸਤ ਸਿਮਰਨ ਕਰਨੇ।
ਜਗ ਕਰਨਾ, ਦਾਨ ਕਰਨਾ, ਸੱਚ ਬੋਲਣਾ ਅਤੇ ਪਰਮੇਸ਼ਰ ਦਾ ਸਿਮਰਨ ਕਰਨਾ, ਉਹ ਇਹਨਾਂ ਨੇ ਛੱਡ ਦਿੱਤਾ।
ਸੋ ਸਭ ਛੋਰ ਭ੍ਰਸ਼ਟ ਹੋਏ ਗਏ।
ਇਸ ਪ੍ਰਕਾਰ ਜਗ, ਪੁੰਨ, ਦਾਨ, ਸਿਮਰਨ ਆਦਿਕ ਜੋ ਕਰਨਾ, ਸਤਸੰਗਤ ਕਰਨੀ ਛੱਡ ਦਿੱਤੀ, ਅਤੇ ਫਿਰ ਆਪ ਇਸ ਪ੍ਰਕਾਰ ਨਾਲ ਜੋ ਜਾਣੋ ਕਿ ਭ੍ਰਸ਼ਟ ਹੋ ਗਏ।
ਬਿਨਾਂ ਮਰਨ ਹੰਕਾਰੀ ਪਹੇ।
ਅਤੇ ਮਰਨ ਤੋਂ ਬਿਨਾਂ ਹੋਣ ਕਰਕੇ ਕਿ ਅਸੀਂ ਕਿਹੜਾ ਮਰਦੇ ਹਾਂ, ਸਾਡੇ ਵਿੱਚੋਂ ਤਾਂ ਕੋਈ ਮਰਦਾ ਨਹੀਂ ਹੈ, ਇਸ ਕਰਕੇ ਬਹੁਤ ਖੁਸ਼ ਰਹਿਣ ਲੱਗ ਪਏ ਅਤੇ ਸਿਮਰਨ ਅਤੇ ਧਰਮ ਕਰਮ ਆਦਿਕ ਵਿਸਾਰ ਦਿੱਤੇ, ਬੜੇ ਹੰਕਾਰੀ ਹੋ ਗਏ।
ਸਮਤਾ ਲੱਗੇ ਸੁਰਨ ਕੀ ਕਰਨੇ।
ਅਤੇ ਇੱਥੋਂ ਤੱਕ ਕਿ ਦੇਵਤਿਆਂ ਦੀ ਵੀ ਫਿਰ ਬਰਾਬਰੀ ਕਰਨ ਲੱਗ ਪਏ।
ਅਹੈ ਤਿਨਹੋ ਸਮ ਨਾਹਨ ਮਰਨੇ।
ਇਸ ਤਰ੍ਹਾਂ ਸਮਝਣ ਲੱਗ ਪਏ ਆਪਣੇ ਆਪ ਨੂੰ ਕਿ ਅਸੀਂ ਵੀ ਤਾਂ ਦੇਵਤਿਆਂ ਵਾਂਗ ਹੀ ਹਾਂ, ਅਸੀਂ ਕਿਹੜਾ ਮਰਦੇ ਹਾਂ।
ਤਬਹਿ ਦੇਵਤਾ ਮਿਲ ਕਰ ਸਾਰੇ।
ਤਦੋਂ ਫਿਰ ਦੇਵਤਿਆਂ ਨੇ ਸਭ ਨੇ ਇਕੱਠਿਆ ਹੋ ਕੇ
ਕਮਲਾਸਨ ਕੇ ਪਾਸ ਪੁਕਾਰੇ।
ਜੋ ਕਮਲਾਸਨ, ਭਾਵ ਜੋ ਬ੍ਰਹਮਾ ਹੈ, ਉਸਦੇ ਪਾਸ ਗਏ, ਜਾ ਕੇ ਦੇਵਤਿਆਂ ਬ੍ਰਹਮਾ ਦੇ ਅੱਗੇ ਫਰਿਆਦ ਕੀਤੀ।
ਹੇ ਪ੍ਰਭ ਸਭ ਤੁਮ ਸ੍ਰਿਸ਼ਟ ਬਣਾਈ।
ਇਸ ਤਰ੍ਹਾਂ ਕਿਹਾ, ਕਹਿਣ ਲੱਗੇ ਕਿ ਸਭ ਤੁਮ ਸ੍ਰਿਸ਼ਟ ਬਣਾਈ। ਕਹਿੰਦੇ ਕਿ ਅਸੀਂ ਤਾਂ ਤੁਹਾਨੂੰ ਰੱਬ ਰੂਪ ਕਰਕੇ ਬ੍ਰਹਮਾ ਜੀ ਸਮਝਦੇ ਹਾਂ, ਤੁਸੀਂ ਪਰਮੇਸ਼ਰ ਦੀ ਆਗਿਆ ਪਾ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਨਿਜ ਨਿਜ ਕਾਰਜ ਸਰਬ ਲਗਾਈ।
ਅਤੇ ਆਪੋ ਆਪਣੇ ਕੰਮਾਂ ਵਿੱਚ ਸਭ ਮਨੁੱਖਾਂ ਨੂੰ ਲਗਾਇਆ ਤੁਸਾਂ।
ਜਿਮ ਆਗਿਆ ਦਿਗ ਪਾਲਨ ਦਈ।
ਅਤੇ ਤੁਸਾਂ ਸਭ ਨੂੰ ਆਪੋ ਆਪਣੇ ਕਾਰਜਾਂ ਵਿੱਚ ਲਗਾਇਆ, ਅਤੇ ਜਿਵੇਂ ਦਿਗ ਪਾਲਾਂ ਨੂੰ ਆਗਿਆ ਦਿੱਤੀ ਹੈ, ਦਿਸ਼ਾ ਪਾਲਕ ਜਿਹੜੇ ਦੇਵਤੇ ਹੈ ਉਹ ਆਪੋ ਆਪਣੀਆਂ ਦਿਸ਼ਾਵਾਂ ਵਿੱਚ ਰਹਿੰਦੇ ਨੇ। ਜਿਵੇਂ ਪੂਰਬ ਦਾ ਜੋ ਦੇਵਤਾ ਹੈ ਇੰਦਰ ਮੰਨਿਆ ਜਾਂਦਾ ਹੈ ਪੂਰਬ ਦੀ ਦਿਸ਼ਾ ਦਾ, ਇਸੇ ਪ੍ਰਕਾਰ ਸੋ ਜਿਹੜੀ ਅਗਨ ਕੋਣ ਹੈ ਪੂਰਬ ਅਤੇ ਦੱਖਣ ਦੇ ਵਿਚਕਾਰ, ਅਗਨ ਕੋਣ ਦਾ ਦੇਵਤਾ ਅਗਨ ਦੇਵਤਾ ਮੰਨਿਆ ਜਾਂਦਾ ਹੈ, ਔਰ ਸੋ ਜਿਹੜਾ ਦੱਖਣ ਦੀ ਦਿਸ਼ਾ ਦਾ ਦੇਵਤਾ ਉਹ ਜਮ ਹੈ, ਔਰ ਸੋ ਦੱਖਣ ਅਤੇ ਪੱਛਮ ਦੀ ਵਿਚਲੀ ਦਿਸ਼ਾ ਜੋ ਨੈਰਤ ਕੋਣ ਹੈ ਉਸ ਦਾ ਜੋ ਨੈਰਤ ਰਾਕਸ਼ ਮੰਨਿਆ ਜਾਂਦਾ ਦਿਗਪਾਲ, ਅਤੇ ਜੋ ਪੱਛਮ ਦੀ ਦਿਸ਼ਾ ਦਾ ਦੇਵਤਾ ਹੈ ਉਸ ਨੂੰ ਵਰਣ ਦੇਵਤਾ ਕਿਹਾ ਜਾਂਦਾ ਹੈ, ਅਤੇ ਪੱਛਮ ਅਤੇ ਉੱਤਰ ਦੇ ਵਿਚਕਾਰ ਲਈ ਜੋ ਵਾਯਵੀ ਕੋਣ ਹੈ ਉਸ ਦਾ ਵਾਯੂ ਦੇਵਤਾ ਹੈ ਦਿਗਪਾਲਕ, ਔਰ ਉੱਤਰ ਦਿਸ਼ਾ ਦਾ ਕੁਬੇਰ ਕਿਹਾ ਜਾਂਦਾ ਹੈ ਕਿ ਉਸ ਦਿਸ਼ਾ ਵਿੱਚ ਕੁਬੇਰ ਦਿਗਪਾਲ ਹੈ। ਇਸੇ ਪ੍ਰਕਾਰ ਉੱਤਰ ਅਤੇ ਪੂਰਬ ਦੀ ਦਿਸ਼ਾ ਦੇ ਵਿਚਲਾ ਉਹ ਜੋ ਦਿਸ਼ਾ ਹੈ ਈਸ਼ਾਨ ਕੋਣ ਹੈ ਜੋ ਜਿਸ ਨੂੰ ਕਿਹਾ ਜਾਂਦਾ ਹੈ, ਸੋ ਉਸ ਦਾ ਦਿਗਪਾਲ ਹੈ ਸ਼ਿਵ। ਇਸ ਪ੍ਰਕਾਰ ਅੱਠ ਦਿਸ਼ਾਵਾਂ ਦੇ ਇਹ ਦੇਵਤੇ ਹੈ, ਔਰ ਉਰਦ ਦਿਸ਼ਾ ਦਾ ਭਾਵ ਆਕਾਸ਼ ਵੱਲ ਦਾ ਉੱਪਰਲਾ ਜੋ ਦੇਵਤਾ ਹੈ ਉਹ ਬ੍ਰਹਮਾ ਮੰਨਿਆ ਹੈ, ਅਤੇ ਅਧੋ ਦਿਸ਼ਾ ਭਾਵ ਕਿ ਹੇਠਲੀ ਜੋ ਧਰਤੀ ਵੱਲ ਦੀ ਹੈ ਇਸ ਦਾ ਸ਼ੇਖ ਨਾਗ ਹੈ। ਇਸ ਪ੍ਰਕਾਰ ਦੇ ਇਹ ਦਿਗਪਾਲ ਹਨ, ਦਸਾਂ ਦਿਸ਼ਾਵਾਂ ਦੇ ਹੀ ਹਨ। ਸੋ ਇਹਨਾਂ ਬਾਬਤ ਕਿਹਾ ਹੈ ਕਿ ਇਹ ਜੋ ਤੁਹਾਡੀ ਆਗਿਆ ਨਾਲ ਦਿਸ਼ਾਵਾਂ ਦੇ ਵਿੱਚ ਤਾਇਨਾਤ ਹਨ,
ਤਿਮ ਤਿਮ ਕਾਰ ਹਮਹੋ ਸਭ ਕਈ,
ਇਹਨਾਂ ਨੂੰ ਜਿਵੇਂ ਤੁਸੀਂ ਆਗਿਆ ਦਿੱਤੀ ਹੋਈ ਹੈ ਸਭ ਦੇਵੀ ਦੇਵਤਿਆਂ ਨੂੰ, ਤਿਵੇਂ ਤਿਵੇਂ ਦੇ ਇਹ ਜਿਸ ਤਰ੍ਹਾਂ ਦੇ ਕਾਰਜ ਕੰਮ ਇਹਨਾਂ ਨੂੰ ਤੁਸੀਂ ਸੌਂਪੇ ਹੋਏ ਹੈ ਉਵੇਂ ਦੇ ਇਹ ਕੰਮ ਕਰਦੇ ਨਿਭਾਉਂਦੇ ਹਨ।
ਤਪ ਆਦਿਕ ਜੇ ਕਰਮ ਹਮਾਰੇ,
ਤਪ ਆਦਿਕ ਜਿਹੜੇ ਕਰਨ ਦੇ ਸਾਡੇ ਜੋ ਦੇਵਤਿਆਂ ਦੇ ਕਰਮ ਹਨ,
ਦੇਖਤ ਉਪਜੀ ਦਇਆ ਤੁਮਾਰੇ,
ਇਹ ਸਾਡੇ ਵੱਲੋਂ ਤਪ ਕੀਤਾ ਵੇਖ ਕੇ ਬ੍ਰਹਮਾ ਜੀ ਤੁਹਾਡੇ ਹਿਰਦੇ ਵਿੱਚ ਸਾਡੇ ਪ੍ਰਤੀ ਸਾਡੇ ਉੱਪਰ ਬਹੁਤ ਦਇਆ ਆਈ ਸੀ,
ਆਪਣੀ ਸੇਵਾ ਜਾਣ ਵਿਸਾਲਾ,
ਸਾਡੇ ਵੱਲੋਂ ਤੁਸੀਂ ਆਪਣੀ ਬਹੁਤ ਕੀਤੀ ਹੋਈ ਸੇਵਾ ਜਾਣ ਕੇ,
ਹਮਕੋ ਬਖਸ਼ਿਸ਼ ਕਰੀ ਕਿਰਪਾਲਾ,
ਕਿਰਪਾਲੂ ਹੋ ਕੇ ਸਾਡੇ ਉੱਪਰ ਤੁਸੀਂ ਬਹੁਤ ਦਇਆ ਕੀਤੀ ਆ, ਬਖਸ਼ਿਸ਼ਾਂ ਕੀਤੀਆਂ ਹਨ,
ਜਿਸ ਤੇ ਸਰਬ ਲੋਕ ਹਿੱਤ ਲੈਨੇ,
ਜਿਸ ਕਰਕੇ ਸਭ ਲੋਕ ਨਾ ਫਿਰ ਸਾਡੇ ਤੋਂ ਜੋ ਤੁਸੀਂ ਬਖਸ਼ਿਸ਼ਾਂ ਕੀਤੀਆਂ ਸਾਥੋਂ ਹੀ ਪਦਾਰਥ ਲੈਣ ਵਾਸਤੇ ਆਉਣ ਲੱਗੇ ਆ,
ਹਮ ਕਹੋ ਮਾਨ ਲੱਗੇ ਬਲ ਦੇਨੇ,
ਸਾਨੂੰ ਫਿਰ ਮੰਨ ਕੇ ਕਿ ਵੀ ਬੜੀਆਂ ਸ਼ਕਤੀਆਂ ਵਾਲੇ ਨੇ ਦੇਵਤੇ, ਅਤੇ ਸਾਨੂੰ ਹੀ ਲੋਕ ਜੋ ਪਸ਼ੂਆਂ ਆਦਿਕ ਦੀਆਂ ਬਲੀਆਂ ਦੇਣ ਲੱਗ ਪਏ,
ਸੋ ਹਮਰੀ ਮਨਤਾ ਜਗ ਮਾਹੀ,
ਅਤੇ ਉਹ ਜੋ ਸਾਡੀ ਮਨਤਾ ਮਨਾਉਤ ਹੈ ਨਾ ਜਗਤ ਵਿੱਚ ਉਹ ਹੁਣ ਰੁਕ ਗਈ ਹੈ,
ਭਈ ਬਿਨਾਸ਼ ਕਰਤ ਕੋ ਨਾਹੀ,
ਸਾਡੀਆਂ ਮਨੌਤਾਂ ਤਾਂ ਹੁਣ ਕੋਈ ਕਰਦਾ ਨਹੀਂ, ਪਤਾ ਨਹੀਂ ਕੀ ਗੱਲ ਹੋਈ ਹੈ ਸਾਡੀ ਕੋਈ ਪੂਜਾ ਨਹੀਂ ਹੁਣ ਕਰਦਾ,
ਤਪ ਕੋ ਕਰਨ ਨੇਮ ਜਮ ਲਏ,
ਅਤੇ ਜਿਹੜਾ ਜਮ ਰਾਜ ਨੇ ਤਾਂ ਤਪ ਕਰਨ ਦਾ ਨੇਮ ਪ੍ਰਣ ਕਰ ਲਏ ਕੀਤਾ ਹੋਇਆ,
ਲੋਕ ਮਰਨ ਤੇ ਸਭ ਰਹਿ ਗਏ,
ਜਿਹੜੇ ਲੋਕ ਮਰਦੇ ਸੀ ਨਾ ਜਮ ਰਾਜ ਨੇ ਤਪ ਕਰਨ ਦਾ ਨੇਮ ਕਰ ਲਿਆ ਕਿ ਮੈਂ ਇਹਨਾਂ ਨੂੰ ਹੁਣ ਮਾਰਨਾ ਨਹੀਂ, ਉਹ ਤਾਂ ਤਪੱਸਿਆ ਕਰੀ ਜਾਂਦਾ ਆ, ਅਤੇ ਲੋਕ ਮਰਨ ਤੋਂ ਰਹਿਤ ਹੋ ਗਏ ਆ, ਮਰਦੇ ਨਹੀਂ ਹੁਣ,
ਦੇਵਨ ਤੇ ਭਹਿਮ ਧਾਰਤ ਜੋਏ,
ਜਿਹੜੇ ਕਿ ਦੇਵਤਿਆਂ ਤੋਂ ਪਹਿਲਾਂ ਲੋਕ ਡਰਦੇ ਸੀ,
ਸਭ ਜੀਵਨ ਅਬ ਤਿਆਗਿਓ ਸੋਏ,
ਉਹਨਾਂ ਭੈ ਕਰਨਾ ਜਿਹੜਾ ਹੈ ਨਾ ਉਹਨਾਂ ਲੋਕਾਂ ਨੇ ਮਨੁੱਖਾਂ ਨੇ ਹੁਣ ਛੱਡ ਦਿੱਤਾ ਹੈ,
ਸੁਣ ਦੇਵਨ ਤੇ ਬਾਕ ਦੁਖਾਰੇ,
ਇਸ ਤਰ੍ਹਾਂ ਬੜੇ ਹੀ ਆਪਣੇ ਦੁੱਖ ਭਰੇ ਬੋਲ ਸੁਣਾਏ ਆਪਣਿਆਂ ਹਿਰਦਿਆਂ ਦੀ ਵੇਦਨ ਬ੍ਰਹਮਾ ਨੂੰ, ਦੇਵਤਿਆਂ ਨੇ ਜਦੋਂ ਸੁਣਾਈ ਇਹ ਬ੍ਰਹਮਾ ਨੇ ਸੁਣ ਕੇ,
ਕਮਲਾਸਨ ਤਹਿ ਸਾਥ ਉਚਾਰੇ,
ਉਹਨਾਂ ਦੇਵਤਿਆਂ ਤਾਂ ਹੀ ਬ੍ਰਹਮਾ ਨੇ ਕਿਹਾ,
ਕਰਤਾ ਪੁਰਖ ਅਕਾਲ ਕਿਰਪਾਲ,
ਕਿਹਾ ਕਿ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੋ ਹੈ,
ਤਿਸ ਕੀ ਨੇਤ ਲਖੋ ਇਸ ਢਾਲ,
ਉਸ ਦੀ ਨੇਤ ਹੈ ਉਸਦੀ ਜੋ ਕੁਦਰਤ ਹੈ ਉਸਦਾ ਜੋ ਜਿਵੇਂ ਭਾਣਾ ਵਰਤਣਾ ਹੈ ਇਸ ਪ੍ਰਕਾਰ ਦਾ ਉਹ ਜਾਣੋ, ਤੁਸੀਂ ਉਸਦਾ ਭਾਣਾ ਹੀ ਸਮਝੋ,
ਕਰਤਾ ਹੈ ਅਕਰਤੀ ਸੋਏ,
ਆਪ ਜੋ ਆਪ ਬਿਨਾਂ ਕਰਨ ਤੋਂ ਹੈ ਭਾਵੇਂ ਕਿ ਨਿਰਲੇਪ ਹੈ, ਕਰਤਾ ਸਭ ਦਾ ਹੀ ਹੈ, ਸਭ ਦਾ ਜੋ ਰਚਨ ਵਾਲਾ ਹੈ ਆਪ ਪਰਮੇਸ਼ਰ ਹੈ ਜੋ, ਸੋ ਇਸ ਪ੍ਰਕਾਰ ਜਾਣੋ ਕਿ ਜਿਸ ਨੇ ਸਾਰਾ ਕੁਛ ਮੁਕਰਰ ਕੀਤਾ ਹੋਇਆ ਅਤੇ ਨਾ ਹੋ ਸਕਣ ਵਾਲੀ ਜਿਸ ਅੱਗੇ ਕੋਈ ਵੀ ਗੱਲ ਨਹੀਂ ਹੈ, ਐਸਾ ਸਭ ਕੁਛ ਕਰਨ ਵਾਲਾ ਹੈ ਜੋ ਪਰਮੇਸ਼ਰ,
ਤਿਵ ਹੀ ਕਰਹਿ ਜਥਾਵਤ ਹੋਏ,
ਜਿਸ ਤਰ੍ਹਾਂ ਯੋਗ ਹੋਵੇ ਤਿਵੇਂ ਹੀ ਉਹ ਅਕਾਲ ਪੁਰਖ ਕਰਤਾ ਰਚਨਹਾਰ ਪਰਮੇਸ਼ਰ ਕਰਦਾ ਹੈ,
ਆਪਣੇ ਆਪਣੇ ਥਾਨ ਪਿਆਨੋ,
ਅਤੇ ਆਪੋ ਆਪਣੀਆਂ ਥਾਵਾਂ ਨੂੰ ਤੁਸੀਂ ਚਲੇ ਜਾਓ, ਕਾਹਲੇ ਨਾ ਪਾਓ ਕਿ ਕੀ ਹੋ ਰਿਹਾ ਹੈ, ਜੋ ਕੁਝ ਹੋ ਰਿਹਾ ਉਸਨੂੰ ਆਪਾਂ ਬਦਲ ਦਈਏ, ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਪਰਮੇਸ਼ਰ ਨੂੰ ਪਾਵੇਗਾ ਤਿਵੇਂ ਹੋਏਗਾ,
ਕਰਹਿ ਸੁਕ੍ਰਿਤਰ ਦੇ ਤੁਮ ਜਾਣੋ,
ਆਪਣਿਆਂ ਹਿਰਦਿਆਂ ਵਿੱਚ ਇਹ ਪਰਮੇਸ਼ਰ ਦਾ ਭਾਣਾ ਚੰਗੀ ਤਰ੍ਹਾਂ ਸਮਝ ਲਓ ਕਿ ਜੋ ਕੁਛ ਪਰਮੇਸ਼ਰ ਕਰਦਾ ਹੈ ਉਹ ਸ੍ਰੇਸ਼ਟ ਕ੍ਰਿਤ ਹੀ ਕਰਦਾ ਹੈ,
ਜਬ ਪਰਮੇਸ਼ਰੀ ਦੇਵ ਬਖਾਨੇ,
ਇਸ ਤਰ੍ਹਾਂ ਜਦੋਂ ਬ੍ਰਹਮਾ ਨੇ ਦੇਵਤਿਆਂ ਨੂੰ ਆਖਿਆ,
ਗੀਰਬਾਨ ਨਿਜ ਥਾਨ ਪਿਆਨੇ,
ਤਾਂ ਦੇਵਤੇ ਆਪੋ ਆਪਣੀਆਂ ਥਾਵਾਂ ਨੂੰ ਚਲੇ ਗਏ,
ਕਰ ਕਰ ਬੰਦਨ ਪਦ ਅਰਬਿੰਦ,
ਬ੍ਰਹਮਾ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਚਲਦੇ ਬਣੇ,
ਪਹੁੰਚੇ ਧਾਰਤ ਹਿਰਦੈ ਆਨੰਦ,
ਆਪਣਿਆਂ ਹਿਰਦਿਆਂ ਵਿੱਚ ਆਨੰਦ ਧਾਰ ਕੇ ਥਾਂ ਥਾਂ ਪਹੁੰਚ ਗਏ,
ਕੇਤਕ ਕਾਲ ਬਿਤਿਉ ਤਪ ਕੀਓ।
ਜਦੋਂ ਕਿੰਨਾ ਹੀ ਸਮਾਂ ਜਮ ਰਾਜ ਨੂੰ ਤਪ ਕਰਦਿਆਂ ਹੋਇਆਂ ਬੀਤ ਗਿਆ।
ਜਮ ਕੋ ਨੇਮ ਸਪੂਰਨ ਪਹਿਓ।
ਜਿੰਨੇ ਸਮੇਂ ਤੱਕ ਦਾ ਨੇਮ ਕੀਤਾ ਹੋਇਆ ਸੀ ਜਮ ਰਾਜ ਨੇ ਕਿ ਇਹਨੂੰ ਕਿ ਸਮੇਂ ਤੱਕ ਮੈਂ ਤਪ ਕਰਦੇ ਰਹਿਣਾ, ਉਹ ਜਦੋਂ ਨੇਮ ਦਾ ਸਮਾਂ ਪੂਰਾ ਹੋਇਆ।
ਜਬ ਹੈ ਜਗਤ ਕੀ ਦਿਸ਼ ਕੋ ਦੇਖਾ।
ਤੇ ਫਿਰ ਉਸਨੇ ਜਮ ਰਾਜ ਨੇ ਜਗਤ ਦੇ ਲੋਕਾਂ ਵੱਲ ਨੂੰ ਤੱਕਿਆ।
ਪ੍ਰਜਾ ਬਦੀ ਜਿਸ ਵਿਖੇ ਵਿਸ਼ੇਖਾ।
ਇਹ ਦੇਖਿਆ ਕਿ ਜੱਗ ਵਿੱਚ ਤਾਂ ਸੰਸਾਰ ਵਿੱਚ ਤਾਂ ਜੋ ਮਨੁੱਖਾਂ ਦੀ ਪ੍ਰਜਾ ਗਿਣਤੀ ਬਹੁਤ ਵੱਧ ਗਈ ਹੈ।
ਜਥਾ ਤਰੀ ਬਹੁ ਪਹਾਰੀ ਪਹਾਰ।
ਜਿਸ ਤਰ੍ਹਾਂ ਕਿ ਬਹੁਤ ਭਾਰ ਦੇ ਸਹਿਤ ਹੋ ਜਾਵੇ ਨਾ, ਬੇੜੀ ਭਾਰ ਉਸ ਵਿੱਚ ਜਮ੍ਹਾਂ ਹੋ ਜਾਏ। ਲੋਕੀ ਇਹ ਨਾ ਵਿਚਾਰਨ ਕਿ ਇਹ ਜੋ ਬੇੜੀ ਹੈ ਜਿੰਨਾ ਕੁ ਭਾਰ ਢੋ ਸਕਦੀ ਹੈ ਉਨੇ ਕੁ ਇਸ ਦੇ ਵਿੱਚ ਆਪਾਂ ਬੈਠੀਏ। ਇਸ ਗੱਲ ਦੀ ਨਾ ਵਿਚਾਰ ਜਿਹੜੇ ਕਰਨ ਤਾਂ ਫਿਰ ਬੇੜੀ ਭਾਰ ਦੇ ਨਾਲ ਲੋਕਾਂ ਦੇ ਪੂਰਾਂ ਦੇ ਪੂਰ ਨਾਲ ਜਦੋਂ ਭਰ ਜਾਵੇ, ਭਾਰੀ ਹੋ ਜਾਏ।
ਡਗਮਗ ਡੋਲ ਸਕਹਿ ਨਾ ਸਹਾਰ।
ਤਾਂ ਫਿਰ ਉਹ ਡਗਮਗਾਉਂਦੀ ਹੈ, ਡੋਲਣ ਲੱਗ ਪੈਂਦੀ ਆ। ਅਤੇ ਜਿੰਨਾ ਕਿਸੇ ਨੇ ਬਿਨਾਂ ਸੋਚੇ ਵਿਚਾਰੇ ਜਾਂ ਆਪਣੀ ਮਰਜ਼ੀ ਨਾਲ ਕਿ ਸਾਨੂੰ ਵੀ ਲੈ ਜਾਓ, ਸਾਨੂੰ ਬੇੜੇ 'ਤੇ ਚੜ੍ਹਾ ਲਓ, ਅਸੀਂ ਵੀ ਜਾਣਾ ਚਾਹੁੰਦੇ, ਕਿਤੇ ਪਿੱਛੇ ਨਾ ਰਹਿ ਜਾਈਏ, ਨਾ ਹੋਵੇ ਫਿਰ ਸਾਨੂੰ ਬੇੜਾ ਮਿਲੇ ਹੀ ਨਾ। ਭਾਈ ਜੇ ਤੂੰ ਪਿੱਛੇ ਰਹਿਣ ਦਾ ਡਰ ਕਰਦਾ, ਜੇ ਬਦੋ ਬਦੀ ਲੋਕਾਂ ਵਿੱਚ ਚੜ੍ਹ ਕੇ ਜਾਣਾ, ਐਵੇਂ ਡੁੱਬ ਕੇ ਮਰਨ ਨਾਲੋਂ ਤਾਂ ਪਿੱਛੇ ਰਹਿਣਾ ਹੀ ਚੰਗਾ ਆ, ਐਵੇਂ ਪੂਰਾਂ ਦੇ ਪੂਰ ਵਿੱਚ ਹੋਰ ਭਾਰ ਉਸ ਦਾ ਵਧਾ ਕੇ। ਸੋ ਪਰ ਜਿਵੇਂ ਕਹਿੰਦੇ ਕਿ ਡਗ ਮਗਾਉਂਦੀ ਹੈ ਬੇੜੀ, ਬੇੜੀ ਪੂਰਾਂ ਦੇ ਨਾਲ ਭਰ ਕਰਕੇ, ਬਹੁਤਾ ਭਾਰ ਹੋਣ ਕਰਕੇ ਭਾਰ ਨਹੀਂ ਸਹਾਰ ਸਕਦੀ।
ਤਿਸ ਪ੍ਰਕਾਰ ਹੋਈ ਸਭ ਧਰਨੀ।
ਉਸੇ ਤਰ੍ਹਾਂ ਹੀ ਜਾਣੋ ਕਿ ਧਰਤੀ ਸਭ ਹੋ ਗਈ, ਬਹੁਤ ਮਨੁੱਖਾਂ ਦਾ ਇਸ ਉੱਪਰ ਭਾਰ ਵੱਧ ਗਿਆ।
ਅਪਰਮਾਨ ਤਰਨੀ ਸਮ ਬਰਨੀ।
ਜਿਸ ਬੇੜੀ ਉੱਪਰ ਬਹੁਤਾ ਹੀ ਜ਼ਿਆਦਾ ਹੱਦੋਂ ਵੱਧ ਭਾਰ ਮਿਣਤੀ ਤੋਂ ਵੀ ਵੱਧ ਹੋ ਜਾਵੇ, ਜਿਵੇਂ ਉਹ ਡਗਮਗਾਉਂਦੀ ਹੈ, ਡੋਲਦੀ ਹੈ, ਇਸ ਤਰ੍ਹਾਂ ਜੋ ਧਰਤੀ ਦੀ ਹਾਲਤ ਹੋ ਗਈ। ਜਿਹੜੇ ਕਿ ਲੋਕ ਸਮੇਂ ਅਨੁਸਾਰ ਆਪਣੀ ਅਹੁਦ ਪੂਰੀ ਕਰਨ ਅਤੇ ਜਮ ਰਾਜ ਵੱਲੋਂ ਮਾਰਨ ਅਤੇ ਸਫਾਇਆ ਕਰਨ ਅਤੇ ਫਿਰ ਇੱਥੋਂ ਉਹਨਾਂ ਪ੍ਰਾਣੀਆਂ ਨੇ ਕੂਚ ਕਰਨਾ ਸੀ, ਉਹ ਇੱਥੇ ਰਹਿ ਗਏ। ਧਰਤੀ ਦੀ ਹਾਲਤ ਇਵੇਂ ਦੀ ਹੋ ਗਈ ਜਿਵੇਂ ਪੂਰਾ ਨਾਲ ਬਹੁਤ ਹੀ ਭਰ ਜਾਵੇ, ਮਿਣਤੀ ਤੋਂ ਵੱਧ ਭਾਰ ਜਿਸ ਬੇੜੀ 'ਤੇ ਹੋਵੇ, ਇਸ ਤਰ੍ਹਾਂ ਦੀ ਇਹ ਸੋ ਧਰਤੀ ਦੀ ਹਾਲਤ ਹੋ ਗਈ, ਡਾਵਾਂਡੋਲ ਹੋ ਗਈ।
ਪਾਪ ਕਲਾਪਨ ਤੇ ਜਮ ਆਪ।
ਪਾਪ ਕਲਾਪਾਂ ਤੋਂ, ਬਹੁਤ ਸਾਰੇ ਪਾਪਾਂ ਤੋਂ ਆਪ ਜਮ।
ਪਿਖਿਓ ਕ੍ਰੋਧ ਕਰ ਪਹਾ ਪ੍ਰਤਾਪ।
ਬਹੁਤਾ ਹੀ ਗੁੱਸੇ ਵਿੱਚ ਆ ਗਿਆ ਕਿ ਇਹ ਜਿਹੜੇ ਲੋਕ ਹਨ ਜਿਨ੍ਹਾਂ ਦੀ ਗਿਣਤੀ ਵੱਧ ਗਈ ਆ, ਜਿਨ੍ਹਾਂ ਨੂੰ ਮੈਂ ਮਾਰਿਆ ਨਹੀਂ ਸੀ, ਤਪ ਕਰਦਾ ਰਿਹਾ ਹਾਂ, ਅਤੇ ਇਹ ਬਹੁਤ ਹੋ ਗਏ ਹਨ, ਅਤੇ ਪਾਪੀ ਵੀ ਬਹੁਤ ਬਣ ਗਏ ਆ, ਮੌਤ ਦਾ ਭੈ ਵਿਸਾਰ ਕੇ। ਇਸ ਕਰਕੇ ਬੜਾ ਕ੍ਰੋਧੀ ਹੋ ਕੇ ਆਪਣਾ ਪ੍ਰਤਾਪ ਜਮਰਾਜ ਨੇ ਪ੍ਰਗਟਾਇਆ।
ਰੁਦਰ ਧਿਆਨ ਕਰ ਭਸਮੀ ਹੋਏ।
ਬਹੁਤਾ ਫਿਰ ਆਪਣੇ ਵੱਲੋਂ ਸ਼ਿਵ ਦਾ ਧਿਆਨ ਜਮਰਾਜ ਨੇ ਕੀਤਾ ਅਤੇ ਜੀਵਾਂ ਨੂੰ ਭਸਮ ਕਰਨ ਵਾਸਤੇ।
ਅਗਨ ਪ੍ਰਜਵਲਤ ਦਗਦ ਪਹਿ ਕੋਏ।
ਫਿਰ ਅੱਗ ਪ੍ਰਗਟ ਕੀਤੀ ਆ, ਜਾਣੋ ਕਿ ਕਈ ਫਿਰ ਸੋ ਅਗਨੀ ਪ੍ਰਗਟ ਕਰਨ 'ਤੇ ਸੜ ਗਏ।
ਵਾਯੂ ਬਹੀ ਉਡਾਏ ਡਿਗਾਏ।
ਅਤੇ ਜਿਹੜੀ ਬਹੁਤ ਤੇਜ਼ ਹਵਾ ਫਿਰ ਵਗੀ ਹੈ, ਜਿਸ ਨੇ ਉਡਾ ਉਡਾ ਕੇ ਜੀਵਾਂ ਨੂੰ ਵਗਾ ਵਗਾ ਇੱਧਰ ਉੱਧਰ ਨੂੰ ਮਾਰਿਆ।
ਮਰ ਮਰ ਜਮ ਕੇ ਲੋਕ ਸਿਧਾਹੇ।
ਮਰ ਮਰ ਕੇ ਲੋਕ ਜਮਾਂ ਦੇ ਘਰ ਨੂੰ ਪੁਰੀ ਨੂੰ ਜਾਣ ਲੱਗ ਪਏ।
ਪੁਨ ਦੁਰਭਿੱਖੇ ਪਰਿਓ ਦੁਖਦਾਈ।
ਫਿਰ ਬਹੁਤਾ ਦੁਖਦਾਈ ਦੁਰਭਿੱਖ ਕਾਲ ਪੈ ਗਿਆ।
ਤਿਸ ਤੇ ਮਰੇ ਲੋਕ ਸਮੁਦਾਈ।
ਕਾਲ ਪੈਣ ਕਰਕੇ ਵੀ ਬਹੁਤ ਲੋਕ ਫਿਰ ਮਰਨ ਲੱਗ ਪਏ, ਜਿਨ੍ਹਾਂ ਦੀ ਗਿਣਤੀ ਬਹੁਤ ਹੀ ਵੱਧ ਚੁੱਕੀ ਸੀ।
ਨਹੀਂ ਅੰਨ ਪ੍ਰਾਪਤ ਜਬ ਹੋਵਾ।
ਜਦੋਂ ਐਸਾ ਸਮਾਂ ਆਇਆ ਕਿ ਕਾਲ ਪੈ ਗਿਆ, ਕਿਸੇ ਨੂੰ ਖਾਣ ਵਾਸਤੇ ਭੋਜਨ ਵੀ ਨਾ ਮਿਲਦਾ।
ਬਚੇ ਜੋ ਕੁਛ ਕੁ ਮਰਨ ਤਿੰਨ ਜੋਵਾ।
ਅਤੇ ਜਿਹੜੇ ਕੁਝ ਕੁ ਬਚੇ ਉਹ ਵੀ ਮੌਤ ਦੇ ਭੈ ਵਿੱਚ ਹੋ ਗਏ। ਬੜਾ ਡਰਨ ਲੱਗ ਪਏ ਕਿ ਪਤਾ ਨਹੀਂ ਜਿਹੜੇ ਸੁਣੇ ਆ ਕਿ ਬਹੁਤ ਮਰ ਗਏ ਆ, ਕਤਾਰਾਂ ਦੀ ਕਤਾਰਾਂ ਲੋਥਾਂ ਪਈਆਂ ਕਈਆਂ ਨੇ ਦਿਖਾਈਆਂ ਹਨ, ਸੁਣੀਆਂ ਹਨ, ਅਤੇ ਇਹ ਨਾ ਹੋਵੇ ਅਸੀਂ ਵੀ ਉਹਨਾਂ ਦੀ ਗਿਣਤੀ ਵਿੱਚ ਹੀ ਆ ਜਾਈਏ, ਸਾਡੀ ਵੀ ਐਸੀ ਕਿਤੇ ਹਾਲਤ ਨਾ ਹੋ ਜਾਵੇ। ਉਹ ਵੀ ਬੜਾ ਘਬਰਾਉਣ ਲੱਗ ਪਏ, ਕਈ ਤਾਂ ਡਰ ਡਰ ਕੇ ਹੀ ਮਰਦੇ ਗਏ। ਇਸ ਪ੍ਰਕਾਰ
ਦੇਸ਼ ਛੋਰ ਸੋ ਚੱਲੇ ਪਲਾਈ।
ਇੱਥੋਂ ਤੱਕ ਕਿ ਜਦੋਂ ਵੇਖਿਆ ਉਹਨਾਂ ਨੇ ਕਿ ਸਾਡੇ ਇਲਾਕੇ ਵਿੱਚ ਬਹੁਤੇ ਬਿਮਾਰੀਆਂ ਦੇ ਨਾਲ ਮਰਦੇ ਜਾਂਦੇ ਆ, ਇਹ ਨਾ ਹੋਏ ਕਿ ਆਪਾਂ ਵੀ ਮਰ ਜਾਈਏ, ਇਸ ਕਰਕੇ ਇਸ ਥਾਂ ਤੋਂ ਦੌੜੀਏ, ਇਹ ਥਾਂ ਛੱਡ ਕੇ ਆਪ ਇਸ ਦੇਸ਼ ਨੂੰ ਛੱਡ ਕੇ ਹੋਰ ਕਿਧਰੇ ਜਾਈਏ, ਜਿੱਥੇ ਨਹੀਂ ਲੋਕ ਮਰ ਰਹੇ, ਉੱਥੇ ਜਾ ਕੇ ਹੋ ਸਕਦਾ ਸਾਡਾ ਬਚਾਅ ਹੋ ਜਾਏ। ਇਵੇਂ ਛੱਡ ਕੇ ਭੱਜ ਗਏ।
ਅਧਿਕ ਅੰਨ ਕੀ ਸੁਧ ਜਿੱਤ ਪਾਈ।
ਜਿੱਥੇ ਕਿਤੇ ਬਹੁਤ ਖਬਰ ਮਿਲਦੀ ਆ ਕਿ ਉਸ ਦੇਸ਼ ਵਿੱਚ ਉਸ ਇਲਾਕੇ ਵਿੱਚ ਅਨਾਜ ਪਦਾਰਥ ਹੈ, ਭੋਜਨ ਪ੍ਰਸ਼ਾਦਾ ਮਿਲ ਜਾਂਦਾ ਆ, ਖਾਣ ਪੀਣ ਵਾਸਤੇ, ਪਹਿਨਣ ਵਾਸਤੇ, ਰਹਿਣ ਵਾਸਤੇ ਥਾਂ ਮਿਲਦੀ ਆ, ਉੱਥੇ ਹਾਲੇ ਬਿਮਾਰੀ ਬਹੁਤੀ ਕੋਈ ਫੈਲੀ ਨਹੀਂ ਹੈ। ਸੁਣਿਆ ਨਹੀਂ ਕਿ ਉੱਥੇ ਵੀ ਬਿਮਾਰੀ ਫੈਲੀ ਹੋਈ ਆ? ਇਸ ਪ੍ਰਕਾਰ ਜਿੱਥੇ ਬਾਰੇ ਸੁਣਿਆ ਕਿ ਉੱਥੇ ਤਾਂ ਸੁੱਖ ਆਨੰਦ ਹੈ, ਉੱਧਰ ਨੂੰ ਚਲੇ ਗਏ।
ਸਤੁਦਰਬ ਉਲੰਘ ਵਿਪਾਸਾ ਗਏ।
ਸੋ ਇਸ ਤਰ੍ਹਾਂ ਕਈ ਸਤਲੁਜ ਲੰਘ ਕਰਕੇ ਅਤੇ ਫਿਰ ਬਿਆਸ ਦਰਿਆ ਨੂੰ ਲੰਘ ਕੇ ਪਾਰ ਹੋਏ।
ਰਾਵੀ ਚੰਦਰ ਭਗਾ ਉਲੰਘੇ।
ਅਤੇ ਇਵੇਂ ਰਾਵੀ ਦਰਿਆ ਨੂੰ ਪਾਰ ਕਰਕੇ ਚੰਦਰ ਭਗਾ ਚਨਾਬ ਦਰਿਆ ਨੂੰ ਅਗਾਂਹ ਪਾਰ ਕੀਤਾ।
ਨਦੀ ਬਿਦਸਤਾ ਸਿੰਧ ਵਿਸਾਲਾ।
ਇਸੇ ਪ੍ਰਕਾਰ ਜੇਲਮ ਨਦੀ ਦਰਿਆ ਨੂੰ ਪਾਰ ਕੀਤਾ, ਫਿਰ ਵੱਡਾ ਦਰਿਆ ਜਿਹੜਾ ਅਟਕ ਦਰਿਆ ਕਿਹਾ ਜਾਂਦਾ ਹੈ, ਉਸ ਨੂੰ ਵੀ ਪਾਰ ਕਰਕੇ ਗਏ।
ਤਰ ਕਰ ਪਾਰ ਭਰੇ ਤਿਸ ਕਾਲਾ।
ਤਰ ਕਰਕੇ ਤਿਸ ਵੇਲੇ ਉਹਨਾਂ ਇਹਨਾਂ ਦਰਿਆਵਾਂ ਤੋਂ ਇਹਨਾਂ ਇਲਾਕਿਆਂ ਵਿੱਚੋਂ ਲੰਘ ਗਏ, ਪਾਰ ਹੋਏ।
ਗੰਧਰਵ ਇੱਕ ਜਲਾਲ ਤਹਿ ਪਹਿਓ।
ਅਤੇ ਇੱਕ ਅਗਾਂਹ ਇਲਾਕਾ ਸੀ ਜਿੱਥੇ ਕਿ ਗੰਧਰਵ ਹੋਇਆ ਹੈ ਜਲਾਲ ਨਾਮ ਦਾ।
ਪੁਰ ਜਲਾਲ ਤਹਿ ਨਗਰ ਵਸਾਇਓ।
ਉਸ ਥਾਂ 'ਤੇ ਗੰਧਰਵ ਜਲਾਲ ਨੇ ਸੋ ਆਪਣੇ ਨਾਮ 'ਤੇ ਇੱਕ ਜਲਾਲਪੁਰ ਨਾਂ ਦਾ ਪਿੰਡ ਨਗਰ ਵਸਾਇਆ।
ਨਾਮ ਜਲਾਲਾਬਾਦ ਕਹੈ ਅਬ।
ਜਿਸਦਾ ਨਾਮ ਹੁਣ ਜਲਾਲਾਬਾਦ ਕਿਹਾ ਜਾਂਦਾ।
ਪਹੁੰਚੇ ਗੰਧਰਵ ਦੇਸ਼ ਜਾਏ ਸਭ।
ਅਤੇ ਸਭ ਲੋਕ ਉਸ ਗੰਧਰਵ ਦੇਸ਼ ਵਿਖੇ ਜਾ ਪਹੁੰਚੇ। ਜਦੋਂ
ਨਗਰ ਕੰਧਾਰ ਆਦ ਜੇ ਜਹਾਂ।
ਦੋਸੋ ਜਿਸ ਥਾਂ ਨੂੰ ਜਲਾਲਾਬਾਦ ਜਿੱਦਾਂ ਇਲਾਕਾ ਜਿਹੜਾ ਉਹ ਸ਼ਹਿਰ ਹੈ, ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ। ਸੋ ਦਰਿਆ ਦੇ ਕਿਨਾਰੇ ਕਾਬਲ ਤੋਂ ਜੋ 100 ਮੀਲ ਉਰੇ ਪੰਜਾਬ ਦੀ ਧਰਤੀ ਵੱਲ ਦੀ ਸੜਕ ਉੱਪਰ ਹੈ, ਸੋ ਉਹ ਜੋ ਜਲਾਲਾਬਾਦ ਹੈ ਪਿੰਡ ਉੱਥੇ ਵਸਿਆ ਹੋਇਆ।
ਨਗਰ ਕੰਧਾਰ ਆਦ ਜੇ ਜਹਾਂ।
ਸੋ ਉਸ ਇਲਾਕੇ ਵਿੱਚ ਪਹੁੰਚੇ ਅਤੇ ਕੰਧਾਰ ਨਾਮ ਦਾ ਜਿੱਥੇ ਵੱਡਾ ਸ਼ਹਿਰ ਹੈ ਉੱਥੇ ਵੀ ਗਏ।
ਵਸੇ ਜਾਏ ਜੀਵੇ ਸਭ ਤਹਾਂ।
ਕਈ ਲੋਕ ਉੱਥੇ ਜਾ ਕੇ ਵਸੇ ਅਤੇ ਉੱਥੇ ਹੀ ਆਪਣਾ ਜੀਵਨ ਉਹਨਾਂ ਪ੍ਰਾਪਤ ਕੀਤਾ।
ਗੰਧਰਵ ਦੇਸ਼ ਵਿਖੇ ਤਿੰਨ ਕੇਰੀ।
ਅਤੇ ਗੰਧਰਵ ਦੇਸ਼ ਦੇ ਵਿੱਚ ਉਹਨਾਂ ਦੀ
ਵਧਤ ਪਹੀ ਸੰਤਾਨ ਕਨਹਿਰੀ।
ਸੰਤਾਨ ਗਿਣਤੀ ਉਹਨਾਂ ਦੇ ਪਰਿਵਾਰਾਂ ਦੀ ਬਹੁਤ ਉੱਥੇ ਵੱਧ ਗਈ।
ਕੈਰਵ ਪਾਂਡਵ ਕਰ ਕਰ ਕ੍ਰੁਧਮ।
ਅਤੇ ਫਿਰ ਦੂਸਰੇ ਇਲਾਕੇ ਵਿੱਚ ਜਿੱਥੇ ਕਿ ਕੈਰਵ ਪਾਂਡਵ ਆਦਿਕ ਰਹਿੰਦੇ ਸਨ, ਬੜੇ ਕ੍ਰੋਧਵਾਨ ਹੋ ਕੇ ਲੜਦੇ ਸੀ।
ਵਧਿਓ ਵਿਖਾਦ ਭਇਓ ਵੱਡ ਯੁੱਧਮ।
ਅਤੇ ਕੈਰਵਾਂ ਪਾਂਡਵਾਂ ਦਾ ਆਪਸ ਵਿੱਚ ਜਦੋਂ ਬੜਾ ਝਗੜਾ ਵੱਧ ਗਿਆ, ਇਹਨਾਂ ਦੇ ਜੰਗ ਯੁੱਧ ਹੋਣ ਲੱਗ ਪਏ।
ਕਰਿਓ ਮਹਾਭਾਰਥੰ ਪਹਰੇ।
ਅਤੇ ਵੱਡਾ ਭਾਰੀ ਮਹਾਭਾਰਥ ਦਾ ਯੁੱਧ ਉਹਨਾਂ ਨੇ ਕੀਤਾ, ਕੈਰਵਾਂ ਪਾਂਡਵਾਂ ਨੇ ਰਚਿਆ।
ਤਿੰਨ ਕੀ ਸੰਤਤ ਕੇ ਹਰ ਮਾਰੇ।
ਅਤੇ ਇਸ ਪ੍ਰਕਾਰ
ਤਿੰਨ ਕੀ ਸੰਤਤ ਕੇ ਰਹਿ ਮਾਰੇ।
ਸੋ ਉਹਨਾਂ ਦੀ ਸੰਤਾਨ ਦੇ ਲੋਕ ਫਿਰ ਜਦੋਂ ਲੜ ਲੜ ਕੇ ਮਰੇ ਹਨ।
ਦੁਰਯੋਧਨ ਕੋ ਮਾਤੁਲ ਰਾਜਾ।
ਦੁਰਯੋਧਨ ਦਾ ਜਿਹੜਾ ਮਾਮਾ ਇੱਕ ਰਾਜਾ ਸੀ ਜੋ
ਸ਼ਕੁਨੀ ਨਾਮ ਵਧਾਏ ਸਮਾਜਾ।
ਜਿਸਦਾ ਨਾਮ ਸੀ ਸ਼ਕੁਨੀ। ਸੋ ਉਹ ਦੁਰਯੋਧਨ ਦਾ ਜੋ ਮਾਮਾ, ਉਸਨੇ ਬਹੁਤ ਆਪਣੀਆਂ ਫੌਜਾਂ ਦਾ ਦਲ ਦਾ ਸਾਜੋ ਸਮਾਨ ਵਧਾਇਆ।
ਸੰਗ ਲਿਆਏ ਤਿੰਨ ਬਹੁ ਮਰਵਾਏ।
ਅਤੇ ਉਸਨੇ ਸ਼ਕੁਨੀ ਨੇ ਜਿਹੜਾ ਕਿ ਉਸ ਇਲਾਕੇ ਵਿੱਚੋਂ ਸੀ, ਜਿਹੜੇ ਇਲਾਕੇ ਵਿੱਚ ਜਿਹੜੇ ਲੋਕ ਜੋ ਭੁੱਖ ਦੇ ਦੁੱਖ ਤੋਂ, ਕਾਲ ਦੇ ਡਰ ਤੋਂ ਡਰਦੇ ਹੋਏ ਉਸ ਇਲਾਕੇ ਅੰਦਰ ਪਹੁੰਚ ਗਏ ਸਨ, ਉੱਥੋਂ ਦੇ ਲੋਕ ਸ਼ਕੁਨੀ ਰਾਜੇ ਨੇ ਇਸ ਮਹਾਂਭਾਰਤ ਦੇ ਯੁੱਧ ਵਿੱਚ ਲੜਾਉਣ ਵਾਸਤੇ ਜੰਗ ਕਰਾਉਣ ਲਈ ਲਿਆਂਦੇ, ਮਰਵਾਏ।
ਅਰਜਨ ਖਰ ਤੀਰਨ ਸੋਂ ਕਾਹੇ।
ਅਰਜਨ ਨੇ ਆਪਣੇ ਤਿੱਖੇ ਤੀਰਾਂ ਨਾਲ ਉਹਨਾਂ ਨੂੰ ਮਾਰਿਆ ਵਿੰਨਿਆ।
ਹਨੇ ਨੇਤ ਕੇ ਥੋਰੇ ਰਹੇ।
ਇਸ ਤਰ੍ਹਾਂ ਪਰਮੇਸ਼ਰ ਦੀ ਨੇਤ ਅਨੁਸਾਰ ਹੋਣਹਾਰ ਦੇ ਮੁਤਾਬਕ ਬਹੁਤ ਲੋਕ ਜਿਹੜੇ ਆ ਜੰਗ ਦੇ ਮੈਦਾਨ ਵਿੱਚ ਮਾਰੇ ਗਏ, ਉਹਨਾਂ ਵਿੱਚੋਂ ਥੋੜ੍ਹੇ ਬਚੇ।
ਤਿਨਹਾਂ ਬਿਪਰਜੈ ਮਾਰਗ ਲਹੇ।
ਅਤੇ ਉਹਨਾਂ ਨੇ ਉਲਟਾ ਰਸਤਾ ਗ੍ਰਹਿਣ ਕਰ ਲਿਆ ਹੋਰ ਕਿਸੇ ਪਾਸੇ ਨੂੰ ਜਾਣ ਦਾ।
ਚਾਰ ਵਰਨ ਕੋ ਭੇਦ ਮਿਟਾਇਓ।
ਅਤੇ ਚੌਹਾਂ ਵਰਨਾਂ ਦਾ ਉਹਨਾਂ ਨੇ ਭੇਦ ਮਿਟਾਇਆ ਜਦੋਂ ਗਿਣਤੀ ਉਹਨਾਂ ਦੀ ਘੱਟ ਗਈ।
ਏਕ ਮੇਕ ਹੋਇ ਭੋਜਨ ਖਾਇਓ।
ਇਸ ਤਰ੍ਹਾਂ ਜਾਣੋ ਕਿ ਚੌਹਾਂ ਵਰਨਾਂ ਦਾ ਉਹਨਾਂ ਨੇ ਭੇਦ ਛੱਡ ਦਿੱਤਾ ਕਿ ਜਿਸ ਤਰ੍ਹਾਂ ਜਾਤ ਪਾਤ ਆਦਿਕ ਦੇ ਵਿਚਾਰ ਛੱਡ ਕੇ ਸਭ ਦੇ ਨਾਲ ਰਿਸ਼ਤੇ ਨਾਤੇ ਸੰਬੰਧ ਕਾਇਮ ਕੀਤੇ ਜਾਣ। ਇਸ ਤਰ੍ਹਾਂ ਉਹਨਾਂ ਨੇ ਖਿਆਲ ਕੀਤਾ, ਇੱਕਮਿਕ ਹੋ ਕੇ ਭੋਜਨ ਰਲ ਮਿਲ ਕੇ ਖਾਣ ਲੱਗ ਪਏ। ਜਿਵੇਂ ਹੁਣ ਵੀ ਕਈ ਜਿਹੜੇ ਗੁਰਮਤ ਤੋਂ ਹੀਣੇ ਹਨ ਲੋਕ, ਉਹ ਰਲ ਮਿਲ ਕੇ ਜਿਵੇਂ ਫੁਰਲੀ ਖਾਣਾ ਹੀ ਜਾਣੋ ਕਿ ਜਿੱਥੇ ਕਿਤੇ ਵੀ ਸਭ ਇਕੱਠੇ ਹੋ ਕੇ ਖਾਈ ਪੀ ਜਾਂਦੇ ਆ, ਕੋਈ ਝੂਠ ਆਦਿਕ ਦੀ ਕੋਈ ਵਿਚਾਰ ਨਹੀਂ ਕਰਦੇ ਆ, ਜਿੱਥੋਂ ਮਰਜ਼ੀ ਭਾਵੇਂ ਕਿਸੇ ਨੇ ਵਿੱਚੋਂ ਜੂਠਾ ਛੱਡਿਆ ਹੋਵੇ ਉੱਥੋਂ ਫੜ ਫੜ ਕੇ ਖਾਈ ਜਾਂਦੇ ਆ। ਕਹਿੰਦੇ ਕਿ ਆਪਾਂ ਕੋਈ ਵੱਖਰਾ ਥੋੜ੍ਹਾ ਕੁਝ ਕਰਨਾ ਹੈ, ਸੁੱਚ ਪਵਿੱਤਰਤਾ ਸਾਨੂੰ ਐਵੇਂ ਕੋਈ ਗੱਲਾਂ ਕਰੇਗਾ ਕਿ ਬਹੁਤਾ ਸੁੱਚ ਪਵਿੱਤਰਤਾ ਕਰਦਾ ਫਿਰਦਾ ਆ। ਇਸ ਕਰਕੇ ਕਾਨ ਕਨੋੜ ਲੋਕਾਂ ਦੀ ਕਰਦੇ ਹੋਏ ਆਪਣੇ ਧਰਮ ਦਾ ਜੇ ਕੋਈ ਪਤਾ ਵੀ ਹੋਵੇ, ਥੋੜ੍ਹੇ ਬਹੁਤ ਨਿਯਮਾਂ ਤੋਂ ਜਾਣੂ ਵੀ ਹੋਵੇ, ਉਹ ਵੀ ਉਸ ਵੇਲੇ ਛੱਡ ਦਿੰਦਾ ਆ ਅਤੇ ਖੁਰਲੀ ਖਾਣੇ ਰਲ ਮਿਲ ਕੇ ਇਕੱਠਿਆਂ ਹੋ ਕੇ ਝੂਠ ਆਦਿ ਖਾਣ ਲੱਗ ਪੈਂਦੇ ਆ। ਇਸ ਪ੍ਰਕਾਰ ਕਹਿੰਦੇ ਹਨ ਕਿ ਇੱਕਮਿਕ ਹੋਈ ਹੋ ਕੇ ਉਹਨਾਂ ਨੇ ਇਕੱਠੇ ਹੋ ਕੇ ਰਲ ਮਿਲ ਕੇ ਹੀ ਸਭ ਨੇ ਜੋ ਖਾਣਾ ਆਦਿਕ ਖਾਣਾ ਕੀਤਾ।
ਆਪਸ ਮਹਿ ਸੰਬੰਧ ਬਣਾਏ,
ਆਪਸ ਵਿੱਚ ਇੱਕ ਦੂਸਰੇ ਨਾਲ ਹੀ ਰਿਸ਼ਤੇ ਨਾਤੇ ਕੋਈ ਆਪਣੇ ਪਰਿਵਾਰਾਂ ਦੀ ਕੁਲਾਂ ਦੀ ਵਿਚਾਰ ਆਦਿਕ ਛੱਡ ਕੇ, ਕਿ ਜਿਵੇਂ ਕਿ ਆਪਣੀ ਇਹ ਕੁਲ ਹੈ, ਅੰਸ ਵੰਸ਼ ਹੈ, ਆਪਣੇ ਵੱਡ ਵਡੇਰਿਆਂ ਦੀ ਜਿਹੜੀ ਕੁਲ ਹੈ, ਇਸ ਵਿੱਚ ਕੋਈ ਰਿਸ਼ਤਾ ਨਾਤਾ ਨਹੀਂ ਕਰਨਾ। ਇਸ ਪ੍ਰਕਾਰ ਦੀ ਲੱਜਿਆ ਜੋ ਕਰਦੇ ਹਨ, ਪਰ ਜਿਹੜੇ ਲੋਕ ਨਹੀਂ ਐਸਾ ਖਿਆਲ ਕਰਦੇ, ਕਹਿੰਦੇ ਕਾਹਦੀ ਕੋਈ ਵਿਚਾਰ ਕਰਨੀ, ਆਪਣੀਆਂ ਹੀ ਕੁਲਾਂ ਦੀ। ਸੋ ਰਿਸ਼ਤੇ ਨਾਤੇ ਧੀਆਂ ਪੁੱਤਰਾਂ ਦੇ ਆਪਸ ਵਿੱਚ ਹੀ ਇਹ ਲੋਕ ਫਿਰ ਕਰਨ ਲੱਗ ਪਏ।
ਪੁੱਤਰ ਸੁਤਾ ਕੇ ਵਿਆਹ ਰਚਾਏ,
ਆਪਣੇ ਪੁੱਤਰਾਂ ਧੀਆਂ ਦੇ ਆਪਣੇ ਆਪਣਿਆਂ ਹੀ ਕੁਲਾਂ ਦੇ ਪਰਿਵਾਰਾਂ ਦੇ ਵਿੱਚ ਹੀ ਇਹਨਾਂ ਨੇ ਰਿਸ਼ਤੇ ਨਾਤੇ ਕਰਕੇ ਵਿਆਹ ਰਚਾ ਦਿੱਤੇ।
ਤਿੰਨ ਕੇ ਸੰਤਤ ਪੁੰਨ ਵੱਧ ਗਈ,
ਫਿਰ ਉਹਨਾਂ ਦੀ ਜਿਹੜੇ ਕਿ ਸ਼ੰਕਰ ਵਰਣ ਹੋ ਗਏ ਸੀ, ਉਹਨਾਂ ਦੀ ਸੰਤਾਨ ਵਿੱਚ ਇਸ ਤਰ੍ਹਾਂ ਫਿਰ ਵਾਧਾ ਹੋਇਆ।
ਸਕਲ ਰੀਤ ਮਰਜ਼ਾਦਾ ਹਈ,
ਜਿਹੜੀ ਸਭ ਤਰ੍ਹਾਂ ਦੀ ਜੋ ਪਹਿਲਾਂ ਦੀ ਮਰਜ਼ਾਦਾ ਸੀ ਨਾ, ਜੋ ਆਪਣੀਆਂ ਕੁਲਾਂ ਵਿੱਚ ਚੱਲੀ ਆਉਂਦੀ ਸੀ, ਕਿ ਆਪਣੀ ਅੰਸ ਵੰਸ਼ ਵਿੱਚ ਆਪਣੀ ਕੁਲ ਵਿੱਚ ਜੋ ਰਿਸ਼ਤਾ ਨਾਤਾ ਨਹੀਂ ਕਰਨਾ, ਐਸੀ ਮਰਜ਼ਾਦਾ ਉਹਨਾਂ ਲੋਕਾਂ ਨੇ ਛੱਡ ਦਿੱਤੀ, ਨਾਸ ਕਰ ਦਿੱਤੀ।
ਨਿਜ ਵਿਵਹਾਰ ਨਕੋ ਕਰ ਲਏ,
ਤੇ ਆਪਣੇ ਆਪਣੇ ਵਿਵਹਾਰਾਂ ਤੱਕ ਹੀ ਸੀਮਤ ਰਹਿ ਗਏ, ਕਿ ਆਪਾਂ ਤਾਂ ਕੰਮ ਕਾਰ ਕਰਨੇ ਆ, ਆਪਣੀ ਜ਼ਿੰਦਗੀ ਬਿਤਾਉਣੀ ਆ, ਕਿਸੇ ਤਰ੍ਹਾਂ ਸਾਨੂੰ ਧਰਮ ਦਾ ਕੋਈ ਵਾਸਤਾ ਨਹੀਂ ਹੈ। ਕਈਆਂ ਦਾ ਸਾਧ ਸੰਗਤ ਇਹੋ ਹੀ ਖਿਆਲ ਹੁੰਦਾ ਕਿ ਆਪਾਂ ਤਾਂ ਸੋਹਣੀ ਸੁਹਾਵਣੀ ਜ਼ਿੰਦਗੀ ਜੀਵਣਾ ਚਾਹੁੰਦੇ ਹਾਂ, ਨੌਕਰੀਆਂ ਚਾਕਰੀਆਂ ਵਧੀਆ ਹੋਣ, ਧਨ ਦੀ ਕਮਾਈ ਹੋਣ ਹੋਵੇ, ਅਤੇ ਬੱਚੇ ਸਾਡੇ ਸੈੱਟ ਹੋ ਜਾਣ, ਜਿੱਥੇ ਕਿਤੇ ਵੀ ਨੌਕਰੀਆਂ ਚਾਕਰੀਆਂ 'ਤੇ ਲੱਗੇ ਹੋਣ, ਕਿਰਤ ਕਮਾਈਆਂ ਕਰਦੇ ਹੋਣ, ਸਾਨੂੰ ਤਾਂ ਜੀਵਨ ਬਿਤਾਉਣ ਦੇ ਨਾਲ ਹੀ ਮਤਲਬ ਹੈ। ਸਾਨੂੰ ਕਿਸੇ ਥਾਂ ਨਾਲ, ਕਿਸੇ ਦੇਸ਼ ਨਾਲ ਨਹੀਂ ਹੈ ਕੋਈ ਵੀ, ਆਪਾਂ ਆਪਣਾ ਦੇਸ਼ ਛੱਡਿਆ ਜਾਂ ਕੋਈ, ਸਾਨੂੰ ਨਹੀਂ ਐਸਾ ਕੋਈ ਖਿਆਲ, ਐਸੇ ਖਿਆਲ ਕਰਦੇ ਆ। ਸੋ ਕਹਿੰਦੇ ਸਾਨੂੰ ਤਾਂ ਰਹਿਣ ਵਾਸਤੇ ਥਾਂ ਮਿਲਣੀ ਚਾਹੀਦੀ, ਜਿੱਥੇ ਕਿਤੇ ਵੀ ਸਾਡਾ ਕਾਰੋਬਾਰ ਸਹੀ ਹੈ ਆਪਾਂ ਤਾਂ ਉੱਥੇ ਰਹਿਣਾ ਹੈ। ਇਵੇਂ ਕਈਆਂ ਨੇ ਜਿਵੇਂ ਕਹਿੰਦੇ ਕਿ ਵਿਵਹਾਰਾਂ ਨੂੰ ਹੀ ਉਹਨਾਂ ਨੇ ਮੁੱਖ ਰੱਖ ਲਿਆ ਸੀ ਕੇਵਲ।
ਸ਼ੰਕਰ ਵਰਨ ਇਸ ਵਿਧ ਪਹਿਓ,
ਇਸ ਪ੍ਰਕਾਰ ਵਿਵਹਾਰਾਂ ਨੂੰ ਮੁੱਖ ਰੱਖਦੇ ਹੋਏ ਔਰ ਧਰਮ ਕਰਮ ਨੂੰ ਵਿਸਾਰ ਕਰਕੇ, ਅਤੇ ਸ਼ੰਕਰ ਵਰਨ ਵਾਲੇ ਜਾਣੋ ਕਿ ਰਲੇ ਮਿਲਿਆ ਗੋਤਾ ਵਰਣਾ ਵਾਲੇ ਹੋ ਗਏ। ਕੋਈ ਫਿਰ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਆ ਇਸ ਜਾਤੀ ਵਿੱਚੋਂ ਹੋਇਆ ਜਾਂ ਇਹਨਾਂ ਦੀ ਜਾਤ ਗੋਤ ਆਦਿਕ ਜਾਂ ਕੋਈ ਵੱਖਰੀ ਅੰਸ ਵੰਸ਼ ਹੈ ਕੁਲ ਹੈ, ਸਭ ਰਲ ਮਿਲ ਗਏ ਰਿਸ਼ਤੇ ਨਾਤੇ ਹੀ ਆਪਣੇ ਜੋ ਆਪਸ ਵਿੱਚ ਹੀ ਪਰਿਵਾਰਾਂ ਵਿੱਚ ਇੱਕੋ ਇੱਕੋ ਪਰਿਵਾਰ ਦੇ ਵਿੱਚ ਹੀ ਸੋ ਕਰਨ ਲੱਗ ਪਏ। ਇਸ ਤਰ੍ਹਾਂ ਦਾ ਜਦੋਂ ਰਲਾ ਮਿਲਾ ਉਹਨਾਂ ਨੇ ਕਰ ਦਿੱਤਾ, ਇਵੇਂ ਦਾ ਜਿਸ ਨੂੰ ਕਿਹਾ ਜਾਂਦਾ ਕਿ ਸ਼ੰਕਰ ਵਰਣ ਹੋ ਗਿਆ, ਇਵੇਂ ਦਾ ਉਹਨਾਂ ਦਾ ਸ਼ੰਕਰ ਵਰਣ ਜਿਹੜਾ ਹੋਇਆ ਫੈਲਿਆ ਕਿ ਸਭ ਜਾਤਾਂ ਪਾਤਾਂ ਆਦਿਕ ਦੇ, ਸੋ ਕਈ ਵਰਣ ਰਲ ਮਿਲ ਕੇ ਫਿਰ ਪੈਦਾ ਕਰ ਦਿੱਤੇ। ਸੋ ਇਹ ਪ੍ਰਸੰਗ ਦਾ ਜੋ ਵਰਣਨ ਕੀਤਾ ਹੈ, ਜਿਵੇਂ ਕਵੀ ਜੀ ਨੇ ਸੌ ਸਾਖੀ ਵਿੱਚੋਂ ਪ੍ਰਸੰਗ ਲੈ ਕਰਕੇ ਪੁਰਾਤਨ ਇਹ ਪ੍ਰਸੰਗ ਜਿਹੜਾ ਇਹ ਬਿਆਨ ਕੀਤਾ ਹੈ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤ ਵਿੱਚ ਸੁਣਾਇਆ ਹੋਇਆ ਦਰਸਾਇਆ ਹੈ। ਇਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਅੱਗੇ ਵਾਸਤੇ ਸਮੱਤ ਬਖਸ਼ਣਹਾਰ ਹੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਅਗਾਂਹ ਤੋਂ ਸ਼ੁੱਧ ਸਪਸ਼ਟ ਇਕਾਗਰਤਾ ਸ਼ਰਧਾ ਭਾਵਨਾ ਸਹਿਤ ਸ਼ੁਭ ਵਿਚਾਰ ਸਹਿਤ ਜੋ ਕਥਾ ਵਿਚਾਰ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ ਜੀ।
ਤਿੰਨ ਕੇ ਸੰਤਤ ਪੁੰਨ ਵੱਧ ਗਈ, ਸਕਲ ਰੀਤ ਮਰਜ਼ਾਦਾ ਹਈ, ਨਿਜ ਵਿਵਹਾਰ ਨਕੋ ਕਰ ਲਇਓ, ਸ਼ੰਕਰ ਵਰਨ ਇਸ ਵਿਧ ਪਹਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।